ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ
ਪਦ ਪੰਕਜ ਬੰਦਨ
ਸਿਮਰਾਂਗਦ
ਦੁਖ ਨਿਕੰਦਨ
ਸ੍ਰੀ ਅਮਰਦਾਸ ਹਿਰਦੈ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ
ਵਿਘਨ ਕੇ ਨਾਸ਼ਕ
ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਜਬ ਤੁਮ ਲੈ ਜਾਵੋਗੇ ਤਹਿਵਾਂ ਮੋਦੀ ਕਾਰ ਨਾ ਹੋਏ ਨਿਰਬਹਿਵਾਂ ਲੈਣਾ ਦੇਣਾ ਕਾਰਜ ਭਾਰੀ ਬਿਨ ਇੰਤੇ ਨਹਿ ਜਾਤ ਸੰਭਾਰੀ ਜਬ ਤੁਮ ਲੈ ਜਾਵੋਗੇ ਤਹਿਵਾਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਮਿਹਰਾਂ ਦੇ ਸਾਈਂ ਕਰਣਾ ਨਿਧਾਨ ਅਕਾਲ ਗੁਰਤਾ ਗੱਦੀ ਦੇ ਸੰਘਾਸਨ ਪਰ ਸੁਭਾਏ ਮਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਨੇ ਅਪਾਰ ਕਿਰਪਾਲਤਾ ਕੀਤੀ ਹੈ। ਹਜ਼ੂਰ ਦੇ ਪਾਵਨ ਪਿੱਤਰ ਦਰਬਾਰ ਅੰਦਰ ਸ਼ਾਮ ਦੇ ਦੀਵਾਨ ਪ੍ਰਾਰੰਭ ਹੋਏ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਵਡਭਾਗੀ ਜਨਾਂ ਨੇ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸ ਦੀ ਕਥਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਿੱਤਰ ਜੀਵਨ ਆਪ ਜੀ ਰੋਜ਼ ਸਰਵਣ ਕਰਦੇ ਹੋ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਵਾਪਸ ਸੁਲਤਾਨਪੁਰ ਪਹੁੰਚੀ ਬਹੁਤ ਜ਼ਿਆਦਾ ਚਾਅ ਬੇਬੇ ਨਾਨਕੀ ਜੀ ਨੇ ਕੀਤਾ। ਭਾਈ ਅਜੈ ਰਾਮ ਜੀ ਨੇ ਸਾਰੀ ਬਰਾਤ ਦੀ ਸੁੱਧ ਆਪ ਲਈ ਸਭ ਦੇ ਛਕਣ ਛਕਾਉਣ ਦਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਦਾ ਪਾਣੀ ਆਦਿਕ। ਦੋ ਤਿੰਨ ਦਿਨਾਂ ਬਾਅਦ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਚੰਦ ਜੀ ਨੇ ਕੁਝ ਪਤਵੰਤਿਆਂ ਨੂੰ ਆਪਣੇ ਤੇਈਆਂ ਸੁਨੇਹੀਆਂ ਨੂੰ ਇਕੱਠੇ ਕਰਕੇ ਆਖਿਆ ਕਿ ਹੁਣ ਮੈਂ ਚਾਹੁੰਦਾ ਕਿ ਗੁਰੂ ਸਾਹਿਬ ਜੀ ਆਪਣੇ ਮਹਿਲਾਂ ਸਮੇਤ ਤਲਵੰਡੀ ਜਾਣ ਕਿਉਂਕਿ ਇਹਨਾਂ ਦੇ ਮਾਤਾ ਜੀ ਉੱਥੇ ਉਡੀਕਦੇ ਪਏ ਨੇ। ਮਾਤਾ ਤ੍ਰਿਪਤਾ ਜੀ ਉਹਨਾਂ ਦੀ ਨਜ਼ਰ ਇਸੇ ਪਾਸੇ ਹੀ ਹੋਵੇਗੀ। ਉਹਨਾਂ ਦੇ ਮਨ 'ਚ ਬਹੁਤ ਚਾਅ ਹੈ ਆਪਣੇ ਪੁੱਤਰ ਨੂੰ ਆਪਣੀ ਨੂੰਹ ਨੂੰ ਦੇਖਣ ਦਾ। ਜਦੋਂ ਇਹ ਗੱਲ ਬਾਬਾ ਕਲਿਆਣ ਚੰਦ ਜੀ ਨੇ ਆਖੀ ਤਾਂ ਮਹਾਰਾਜ ਜੀ ਦਾ ਰੁੱਖ ਜਾਣ ਕੇ ਭਾਈ ਅਜੈ ਰਾਮ ਜੀ ਬੋਲਿਓ, ਕਹਿਣ ਲੱਗੇ ਇੱਦਾਂ ਕਿਵੇਂ ਹੋ ਸਕਦਾ, ਏਡਾ ਵੱਡਾ ਕਾਰਜ ਹੈ ਇੱਥੇ ਮੋਦੀ ਦਾ, ਇਹਨਾਂ ਤੋਂ ਬਿਨਾਂ ਕੌਣ ਕਰੇਗਾ, ਇਹ ਜਿਹੜਾ ਲੇਖਾ ਹੈ, ਲੈਣ ਦੇਣ ਹੈ, ਕੋਈ ਛੋਟੀ ਜ਼ਿੰਮੇਵਾਰੀ ਨਹੀਂ, ਇਸ ਕਰਕੇ ਇਹ ਨਹੀਂ ਜਾ ਸਕਦੇ। ਇੱਥੋਂ ਤੱਕ ਸਤਸੰਗ ਜੀ ਆਪਾਂ ਕੱਲ੍ਹ ਵਿਚਾਰਿਆ ਸੀ। ਆਓ ਅੱਗੇ, ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕੌਤਕ ਕੀਤੇ, ਸਰਧਾ ਭਾਵਨਾ ਨਾਲ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੈਣਾ ਦੇਣਾ ਕਾਰਜ ਭਾਰੀ।
ਭਾਈ ਆ ਜੈ ਰਾਮ ਜੀ ਕਹਿਣ ਲੱਗੇ ਵੀ ਦੇਖੋ ਪਿਤਾ ਜੀ, ਇਹ ਜੇ ਚਲੇ ਜਾਣਗੇ ਇੱਥੋਂ ਤੇ ਇਹ ਜਿਹੜਾ ਲੈਣ ਦੇਣ ਦਾ ਬਹੁਤ ਵੱਡਾ ਕੰਮ ਹੈ ਮੋਦੀ ਦਾ, ਇਹ ਕੌਣ ਕਰੇਗਾ ਇਹਨਾਂ ਤੋਂ ਬਿਨਾ।
ਬਿਨ ਇਨ ਤੇ ਨਹਿ ਜਾਤ ਸੰਭਾਰੀ।
ਇਹਨਾਂ ਤੋਂ ਬਿਨਾ ਏਡਾ ਵੱਡਾ ਕਾਰਜ, ਏਡੀ ਵੱਡੀ ਜ਼ਿੰਮੇਵਾਰੀ ਕਿਸੇ ਕੋਲ ਸੰਭਾਲੀ ਨਹੀਂ ਜਾਵੇਗੀ। ਇਸ ਕਰਕੇ ਮਹਾਰਾਜ ਇੱਥੇ ਸੁਲਤਾਨਪੁਰ ਹੀ ਰਹਿਣਗੇ, ਇਹ ਨਹੀਂ ਤਲਵੰਡੀ ਜਾ ਸਕਦੇ।
ਸੌਦਾ ਵਾਪਨ ਵਿਖੇ ਵਿਸ਼ੇਖ।
ਇਸ ਦੁਕਾਨ ਵਿੱਚ ਜਿਹੜਾ ਬਹੁਤ ਵੱਡਾ ਸੌਦਾ ਹੈ ਤੇ ਬਹੁਤ ਜ਼ਿਆਦਾ ਲੈਣ ਵਾਲੇ ਨੇ, ਬਹੁਤ ਵੱਡੀ ਜ਼ਿੰਮੇਵਾਰੀ ਹੈ।
ਕਰੇ ਨਵਾਬ ਸੰਗ ਕੋ ਲੇਖ।
ਫਿਰ ਇੰਨੀ ਵੱਡੀ ਜ਼ਿੰਮੇਵਾਰੀ ਦਾ ਲੇਖਾ ਜੇ ਇਹ ਚਲੇ ਜਾਣਗੇ ਤਲਵੰਡੀ ਤੇ ਨਵਾਬ ਨਾਲ ਕੌਣ ਕਰੇਗਾ, ਕਿਉਂਕਿ ਮਹਾਰਾਜ ਨੂੰ ਪਤਾ ਇਹਨਾਂ ਨੇ ਬਹੁਤ ਸਿਆਣਪ ਨਾਲ ਇਸ ਜ਼ਿੰਮੇਵਾਰੀ ਨੂੰ ਸੰਭਾਲਿਆ ਹੋਇਆ ਹੈ।
ਕਮਲ ਨੈਣ ਕੋ ਰੁੱਖ ਪੁੰਨ ਨਹੀਂ।
ਫਿਰ ਭਾਈ ਆ ਜੈ ਰਾਮ ਜੀ ਕਹਿਣ ਲੱਗੇ ਕਿ ਮਹਾਰਾਜ ਜਾਣਾ ਵੀ ਨਹੀਂ ਚਾਹੁੰਦੇ। ਜੇ ਤੇ ਮਹਾਰਾਜ ਆਪ ਕਹਿੰਦੇ ਵੀ ਅਸੀਂ ਜਾਣਾ, ਫਿਰ ਵੀ ਗੱਲ ਹੋਰ ਸੀ। ਜੇ ਉਹ ਜਾਣਾ ਨਹੀਂ ਚਾਹੁੰਦੇ, ਇੱਥੇ ਏਡਾ ਵੱਡਾ ਕਾਰਜ ਹੈ, ਤੁਸੀਂ ਕਿਉਂ ਬਦੋ ਬਦੀ ਲੈ ਕੇ ਜਾਣਾ ਤਲਵੰਡੀ?
ਗਮਨ ਬਣਾਏ ਕਿਉਂ ਤਾਵ ਕਰੂ ਮਾਹੀ।
ਕਹਿੰਦੇ ਨੇ ਕਿਵੇਂ ਜਾਣਾ ਬਣਦਾ ਇਹਨਾਂ ਦਾ ਫਿਰ ਤਲਵੰਡੀ ਵਿੱਚ ਤੁਹਾਡੇ ਘਰ ਵਿੱਚ?
ਸੁਣ ਜੈ ਰਾਮ ਕੀ ਗਿਰਾ ਅਹੇ ਤੂੰ।
ਕਹਿੰਦੇ ਨੇ ਬਾਬਾ ਕਲਿਆਣ ਚੰਦ ਜੀ ਨੇ ਜਦੋਂ ਭਾਈ ਆ ਜੈ ਰਾਮ ਜੀ ਦੀ ਆਪਣੇ ਬੱਚੇ ਦੀ ਇਹ ਗੱਲ ਸੁਣੀ ਜਿਹੜੀ ਉਹਨਾਂ ਦੇ ਹਿੱਤ ਵਿੱਚ ਨਹੀਂ ਸੀ, ਜੋ ਚਾਹੁੰਦੇ ਸੀ ਉਸ ਦੇ ਬਿਲਕੁਲ ਉਹਨਾਂ ਦੇ ਆਸ਼ੇ ਦੇ ਉਲਟ ਜਦੋਂ ਇਹ ਬਚਨ ਸੁਣਿਆ ਤਾਂ
ਪੌਣ ਕਾਲੂ ਜੀ ਬੋਲਿਓ ਕੁਲ ਕੇ ਤੂੰ।
ਫਿਰ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਬੋਲੇ ਹਨ ਇਸ ਤਰ੍ਹਾਂ ਦੁਬਾਰਾ ਜੀ,
ਸੁਣ ਆਤਮਜ ਮਾਤਾ ਤੁਮਾਰੀ।
ਆਤਮਜ ਦਾ ਅਰਥ ਹੁੰਦਾ ਪੁੱਤਰ, ਜੇ ਆਤਮਜਾ ਹੋਵੇ ਤੇ ਫਿਰ ਹੁੰਦੀ ਪੁੱਤਰੀ। ਮਹਾਰਾਜ ਦੇ ਪਿਤਾ ਜੀ ਕਹਿਣ ਲੱਗੇ ਪੁੱਤਰ ਸੁਣ, ਜਿਹੜੀ ਤੇਰੀ ਮਾਤਾ, ਹੁਣ ਮਹਾਰਾਜ ਦੇ ਪਿਤਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਗੱਲ ਕਰ ਰਹੇ। ਹੁਣ ਭਾਈ ਆ ਜੈ ਰਾਮ ਜੀ ਨੂੰ ਉਹਨੇ ਛੱਡ ਦਿੱਤਾ, ਉਹਨੂੰ ਪਤਾ ਵੀ ਇਹ ਮੇਰੇ ਆਸ਼ੇ ਦੀ ਗੱਲ ਨਹੀਂ ਕਰ ਰਹੇ, ਇਹ ਵਿਗਾੜ ਪਾ ਰਹੇ ਇਹਨਾਂ ਦੇ ਜਾਣ ਚ, ਤੇ ਹੁਣ ਉਹਨਾਂ ਦੇ ਪਿਤਾ ਜੀ ਸਿੱਧੇ ਮਹਾਰਾਜ ਨਾਲ ਬੋਲੇ ਨੇ। ਕਹਿਣ ਲੱਗੇ ਪੁੱਤਰ ਦੇਖ, ਅਸੀਂ ਤੇ ਆਨੰਦ ਕਾਰਜ ਵਿਆਹ ਸ਼ਾਦੀ ਇੱਥੇ ਦੇਖ ਲਿਆ, ਪਰ ਤੇਰੀ ਮਾਤਾ ਤੇ ਨਾ ਤਲਵੰਡੀ ਤੋਂ ਆਈ, ਜਿਹੜੀ ਤੇਰੀ ਮਾਤਾ ਹੈ ਉੱਥੇ
ਹੋਏ ਹਰਖ ਸਾਹਿਬਦੂ ਨਿਹਾਰੀ।
ਉਹ ਤੇਰੇ ਪਰਿਵਾਰ ਸਮੇਤ ਉਹ ਬੜੀ ਖੁਸ਼ੀ ਨਾਲ ਦੇਖਣਾ ਚਾਹੁੰਦੀ ਤੈਨੂੰ, ਕਿਉਂਕਿ ਇੱਕ ਉਹਦਾ ਪੁੱਤਰ ਹੈ, ਇੱਕ ਤੂੰ ਸਾਡਾ ਬੱਚਾ ਹੈ, ਤੇਰਾ ਵਿਆਹ ਹੋਇਆ, ਤੇਰੀ ਮਾਤਾ ਆਪਣੇ ਨੌ ਪੁੱਤਰ ਨੂੰ ਦੇਖਣਾ ਚਾਹੁੰਦੀ ਹੈ।
ਤਲਵੰਡੀ ਚੱਲੀਏ ਇੱਕ ਬੇਰਾ।
ਮਹਾਰਾਜ ਨੂੰ ਉਹਦੇ ਪਿਤਾ ਜੀ ਕਹਿ ਰਹੇ ਨੇ ਇੱਕ ਵਾਰ ਜ਼ਰੂਰ ਤਲਵੰਡੀ ਚੱਲੋ, ਇਹ ਜਿੱਦ ਨਾ ਕਰੋ ਨਾ ਜਾਣ ਵਾਲੀ।
ਪੌਣ ਮਨ ਮੈਂ ਤਹਿ ਕਰੋ ਬਸੇਰਾ।
ਤੇ ਫਿਰ ਜਿੱਥੇ ਤੁਹਾਡਾ ਜੀ ਕਰੇਗਾ ਤੁਸੀਂ ਵਸਣਾ। ਹਾਂ, ਤੁਹਾਡੀ ਇੱਥੇ ਕਾਰ ਹੈ ਮੋਦੀ ਦੀ, ਕੰਮ ਚੱਲਦਾ, ਕਾਰਜ ਬਹੁਤ ਵੱਡਾ, ਤੇ ਤੁਸੀਂ ਆ ਜਾਓ, ਜਾ ਕੇ ਮਿਲ ਕੇ ਇੱਕ ਵਾਰੀ ਆਪਣੀ ਮਾਤਾ ਨੂੰ।
ਪ੍ਰੇਮੀ ਰਾਏ ਬੁਲਾਰ ਬਹੋਰੀ।
ਫਿਰ ਕੱਲੀ ਮਾਤਾ ਦੀ ਗੱਲ ਵੀ ਨਹੀਂ, ਤੁਹਾਡਾ ਕਿੰਨਾ ਪ੍ਰੇਮੀ ਹੈ ਰਾਏ ਬੁਲਾਰ, ਉਹ ਵੀ ਤਾਂ ਚੇਤੇ ਕਰਦਾ ਹੈ ਤੁਹਾਨੂੰ ਮਿਲਣ ਵਾਸਤੇ।
ਕਰ ਬੰਦਗੀ ਦਵਾਏ ਕਰ ਜੋਰੀ।
ਬੰਦਗੀ ਦਾ ਅਰਥ ਹੁੰਦਾ ਨਮਸਕਾਰ। ਉਹਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਭੇਜੀ ਸੀ ਮੇਰੇ ਹੱਥ, ਤੇ ਨਾਲ ਇਹ ਵੀ ਆਖਿਆ ਸੀ ਵੀ ਜਾ ਕੇ ਉੱਥੇ ਉਦਾਰਤਾ ਨਾਲ ਖਰਚਾ ਕਰੀ, ਖੁਦਾ ਤੁਹਾਡਾ ਕਾਰਜ ਆਪ ਸਵਾਰੇ, ਤੇ ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨੇ ਲੋਚਦਾ ਹਾਂ।
ਮਾਮ ਸਨੇਹ ਜੇ ਗੁਣ ਹੋ ਨਾ ਔਰ ਮੈਂ।
ਮਹਾਰਾਜ ਦੇ ਪਿਤਾ ਜੀ ਕਹਿਣ ਲੱਗੇ ਚਲੋ ਜੇ ਤੁਸੀਂ ਮੇਰੀ ਗੱਲ ਮੋੜਨੀ ਆ, ਮੇਰਾ ਪ੍ਰੇਮ ਮੇਰਾ ਸਨੇਹ ਜੇ ਤੁਸੀਂ ਨਹੀਂ ਵੀ ਆਪਣੇ ਹਿਰਦੇ ਚ ਵਿਚਾਰਨਾ ਤਾਂ
ਇਹ ਦਿਸ ਦੇਖ ਚਲੋ ਨਿਜਪੁਰ ਮੈਂ।
ਤੇ ਰਾਏ ਬੁਲਾਰ ਦਾ ਪ੍ਰੇਮ ਦੇਖ ਕੇ ਤੇ ਜਾਣਾ ਚਾਹੀਦਾ ਨਾ ਤੁਹਾਨੂੰ, ਉਹ ਤੁਹਾਨੂੰ ਕਿੰਨਾ ਪ੍ਰੇਮ ਕਰਦਾ, ਖੁਦਾ ਰੂਪ ਸਮਝਦਾ ਹੈ, ਉਹਨੇ ਬੰਦਗੀ ਵੀ ਭੇਜੀ ਮੇਰੇ ਹੱਥ, ਫਿਰ ਉਹ ਤੁਹਾਡੇ ਦਰਸ਼ਨ ਵੀ ਕਰਨੇ ਚਾਹੁੰਦਾ ਹੈ।
ਆਸਬਿਦ ਝਗਰ ਤੂੰ ਵਾਪਸ ਮਾਹੀ।
ਇਸ ਤਰ੍ਹਾਂ ਕਰਦੇ ਆਪਸ ਵਿੱਚ ਦੀ ਸਾਧ ਸੰਗਤ ਜੀ ਕੁਝ ਗੱਲ ਚੱਲਦੀ ਪਈ, ਤਕਰਾਰ ਸ਼ੁਰੂ ਹੋ ਗਈ। ਭਾਈ ਆ ਜੈ ਰਾਮ ਜੀ ਮਨਾ ਕਰਦੇ ਪਏ, ਮਹਾਰਾਜ ਦੇ ਪਿਤਾ ਜੀ ਉਹਨਾਂ ਨੂੰ ਲੈ ਕੇ ਜਾਣਾ ਚਾਹੁੰਦੇ ਨੇ, ਮਹਾਰਾਜ ਅਜੇ ਤੱਕ ਚੁੱਪ ਹੀ ਨੇ, ਉਹ ਕੁਝ ਨਹੀਂ ਬੋਲੇ। ਇਹ ਗੱਲ ਅਜੇ ਚੱਲ ਹੀ ਰਹੀ ਸੀ ਤਕਰਾਰ ਆਪਸ ਵਿੱਚ ਦੀ।
ਚੱਲ ਕਰ ਆਵਾ ਮੂਲਾ ਤਾਹੀ।
ਉਹਨੇ ਚਿਰ ਨੂੰ ਅਚਾਨਕ ਬਾਬਾ ਮੂਲ ਚੰਦ ਜੀ ਚੱਲ ਕੇ ਆ ਗਏ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੁਨਿਆਵੀ ਰਿਸ਼ਤੇ ਵਿੱਚੋਂ ਸਹੁਰਾ ਸਾਹਿਬ ਨੇ, ਉਹ ਵੀ ਆ ਗਏ ਜੀ ਉੱਥੇ।
ਤੀਨ ਦੇਸ ਪਏ ਵਿਆਹ ਪਛਾਰੀ।
ਉਹ ਕਿਵੇਂ ਆ ਗਏ? तीन दिन हो गए सन महाराज सचे पातशाह जी की शादी हुई नू
गमनते
हूं अपनी पुत्री नू रहन वास्ते असल च सात संग जी तीन तीन दिन बाद बाबा मूल चंद जी आए ने सुल्तानपुर ते जदों बेबे नानकी दे घर दे वेड़े विच वड़े उथे खड़े ए तकरार उस वेले चलदी पई सी महाराज जी दे तलवंडी जाण वाली
लेन हेत निज तनी आयो
अपनी पुत्री नू लैण वास्ते बाबा मूल चंद जी असल विच आए सन साडे माता माता सुलखणी जी नू
पहुंच सबन मैं
जिथे खड़े सन ना बेबे नानकी जी दे घर अंदर सारे जने सलाह करदे पए सन महाराज दे तलवंडी जाण वाली उथे आण के बाबा मूल चंद जी ने सारिआं नूं नमस्कार कीती जी
सुन प्रभाद के वचन बखाना
कहिंदे जदों उहनां ने भी सुन लई भी गल की चलदी है इस करके बाबा मूल चंद जी भी फिर बोले उन्होंने भी अपना बोल के हिस्सा पाया जी
रह श्री नानक पुर सुल्ताना
वो कहन लगे मेरी इच्छा भी यही है कि गुरु नानक देव महाराज जी सुल्तानपुर ही रहन तलवंडी जाने की जरूरत नहीं है
कार करन को और ना को
क्योंकि एडा वड्डा कार्ज है इन्हां दा इन्नी जिम्मेवारी है ते इन्हां वर्गा होर सियाणा समर्थ कोई यह काम करन वाला है नहीं पिछे इस करके मैं तां यही सलाह देवांगा कि महाराज नूं तलवंडी नहीं जाना चाहिदा
लेखा करहे वसेख है जो
एडा वड्डा कार्ज करना ते फिर लेखे विच रखना सारा कुछ फिर लेखा करना यह होर किसी दे वस दी गल नहीं
पुन परम आनंद परम सियाणा
जदों बाबा मूल चंद जी ने भी ये साध संगत जी मना कर दिता अपनी राय दे दिती ते फिर बाबा परमानंद जी जेड़े भाईया जय राम जी दे पिता जी ने बड़े सत्कार योग ने बड़े गुरमुख ने ओ बोले जी फिर
मन है जे बचन जे मतवान
एक बाबा परमानंद जी ऐसे ने जिन्हां दी गल कोई भी नहीं मोड़दा जिन्हां दी गल बाबे मूल चंद ने भी नहीं मोड़ी क्योंकि वह विचोले सन महाराज जी दे ते इधरों महाराज के पिता जी चाचा जी उन्हां दे पुत्र ने भाईया जय राम घर चों कोई भी बंदा ऐसा नहीं मैंबर जिहड़ा उन्हां दी गल मोड़दा होवे बहुत सत्कार योग सन फिर वह बाबा परमानंद जी बोले जी
सबन हेत की बोलो बाणी
सारिआं नूं चंगी लगण वाली गल बाबा परमानंद जी ने इदां शुरू कीती जी
सुनो श्रोण शुभ रीत पछानी
वो कहण लगे भई कन्ना दे नाल चंगी तरह मेरी गल सुनो ध्यान दे के जो मैं हुण आखण लगा हां
पायो ब्याह सुत इक की मत
बाबा परमानंद जी कहण लगे भी महाराज दा व्याह हो गया ठीक है पर तुहानूं इह पता ना भी अपने माता पिता दे इक्को ही पुत्र ने एक पुत्री है बेबे नानकी जी वह पहला ही व्याहे ने ते एक पुत्र होवे जिसका उहदा व्याह होवे अखां तो ओले हो जावे ते फिर उस माता दे हिरदे दी तुहानूं पता भी हालत की हुंदी है
बिना बिलो के क्यों होए शांत
बाबा परमानंद जी ने आख्या हुण महाराज नूं देखे बिना उहनां दे मन नूं किवें शांति आवेगी उहनां ने अपने पुत्र नूं भी देखना अपनी नूह नूं भी देखना है
इतह उड़ीकत सो दृग लाई
वो तां इह उड़ीक रही है भी किहड़े वेले इधर तलवंडी आउणगे इस पासे नेत्र ला के ते रस्ता तक रहे हन इहनां दे माता जी
बिछरे बछरा ज्यों धीन लवाई
कहिंदे जिवें लवेरी गऊ अपने बछरे नूं त्याग नहीं ना सकदी ते मां अपने पुत्र नूं किवें त्याग सकदी फिर इक्को ही पुत्र होवे उहदा व्याह हो जावे माता हाजर ना होवे उह दूर बैठी होवे ते फिर जाना बनदा कि नहीं बनदा बाबा परमानंद जी ने इदां सारिआं नूं समझाया जी
आस उत्सव बिन मिले अनीतू
बाबा परमानंद जी कहण लगे हुण एडा वड्डा उत्सव होया इन्ना खुशी दा मौका सी हजूर दा व्याह भी हो गया ते जे हुण अपने माता जी नूं ना मिलणगे ते इह फिर चंगी रीति नहीं है
सब मन लख होत विपरीतू
तुसीं सियाणे जे सारे अपने मन च विचार करो भी इह उल्टी रीति नहीं है कि महाराज नूं जाना चाहिदा कि रहना चाहिदा तुसीं आप ही सोचो
मूल चंद सुन तोर कुमारी
सो फिर बाबा परमानंद जी ने बाबे मूल चंद नूं इदां आख्या मूल चंद जी सुनो तुहाडी जो पुत्री है
पायो आवन पूर बवारी
तुहाडी पुत्री पहली बार आई है इत्थे सुल्तानपुर ते पहली बार उहने जाना तलवंडी पहली बार अपनी सस नूं मिलना उहदे दर्शन करने ने तुसीं सियाणे हो सुनो तुसीं समझो गल नूं
जाए सास ढिग रीत सुहाती
इह संसार दी रीति भी है भी इक वार इन्हां नूं जाके अपनी सस दे दर्शन जरूर करने चाहीदे हन
फेर बदू होए शीतल छाती
जदों महाराज दे माता जी अपने पुत्र नूं अपनी नूं नूं देख लैणगे उहनां दी छाती ठंडी हो जावेगी
केतक दिन रहें ले आशीषा
बहुता लंबा समां इह तलवंडी च ना रहण कुछ के दिन उथे रह के अपनी माता दी असीस तां लैण इक वारी जरूर
पद पार धार शीस
हां फिर आ जाण उहनां दी आग्या लै के अपनी माता नूं मत्था टेक के उहनां दे चरणां ते अपना शीस रख के ਤੇ ਅਸੀਸ ਲੈ ਕੇ ਵਾਪਸ ਆ ਜਾਣਗੇ ਇਹ ਇੱਥੇ ਸੁਲਤਾਨਪੁਰ।
ਕਿਉਂ ਇਨ ਬਣੇ ਰਹਿਣ ਤਲਵੰਡੀ।
ਬਾਬਾ ਪਰਮਾਨੰਦ ਜੀ ਕਹਿਣ ਲੱਗੇ ਤਾਂ ਮੈਂ ਵੀ ਕਹਿੰਦਾ ਵੀ ਤਲਵੰਡੀ ਇਹਨਾਂ ਨੇ ਕੋਈ ਪੱਕੇ ਥੋੜੋ ਰਹਿਣਾ, ਇਹਨਾਂ ਦਾ ਤਲਵੰਡੀ ਬਹੁਤਾ ਚਿਰ ਰਹਿਣਾ ਨਹੀਂ ਬਣਦਾ, ਪਰ ਆਪਣੀ ਮਾਤਾ ਨੂੰ ਮਿਲਣਾ ਵੀ ਜ਼ਰੂਰ ਬਣਦਾ ਹੈ।
ਕ੍ਰਿਤ ਮੋਦੀ ਕੀ ਇਹ ਠਾਂ ਮੰਡੀ।
ਕਿਉਂਕਿ ਇੱਥੇ ਇਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਤੇ ਨੌਕਰੀ ਹੈ ਮੋਦੀ ਦੀ, ਇਸ ਕਰਕੇ ਥੋੜੇ ਦਿਨ ਰਹਿ ਕੇ ਤਲਵੰਡੀ ਵਿੱਚ ਤੇ ਮਹਾਰਾਜ ਵਾਪਸ ਆ ਜਾਣਗੇ।
ਬਾਲੇ ਕੋ ਤਜ ਕਰ ਅਬ ਜਾਵਹਿ।
ਤੇ ਨਾਲ ਹੀ ਪਰਮਾਨੰਦ ਜੀ ਨੇ ਇੱਕ ਹੋਰ ਸਲਾਹ ਦਿੱਤੀ, ਕਹਿਣ ਲੱਗੇ ਇੱਥੇ ਭਾਈ ਬਾਲੇ ਨੂੰ ਛੱਡ ਜਾਣਗੇ ਮਹਾਰਾਜ। ਭਾਈ ਬਾਲਾ ਜੀ ਸਿਆਣੇ ਨੇ, ਇਹਨਾਂ ਦੇ ਨਾਲ ਰਹਿੰਦੇ ਨੇ, ਉਹਨਾਂ ਨੂੰ ਸਾਰੀ ਕਾਰਜ ਦਾ ਪਤਾ ਵੀ ਇਹ ਮੋਦੀ ਦਾ ਕੰਮ ਕਿਵੇਂ ਕਰਨਾ, ਇਸ ਕਰਕੇ ਆਪਣੀ ਜਗ੍ਹਾ ਤੇ ਮਹਾਰਾਜ ਭਾਈ ਬਾਲਾ ਜੀ ਨੂੰ ਛੱਡ ਦੇਣਗੇ ਇੱਥੇ।
ਬਹੁਰ ਆਏ ਨਿਜ ਕਾਰ ਚਲਾਵਹਿ।
ਫਿਰ ਵਾਪਸ ਆ ਜਾਣਗੇ ਤਲਵੰਡੀ ਤੋਂ ਆਪਣੇ ਮਾਤਾ ਜੀ ਨੂੰ ਮਿਲ ਕੇ, ਕੁਝ ਦਿਨ ਰਹਿ ਕੇ ਫਿਰ ਆਪਣਾ ਕਾਰਜ ਇਸੇ ਤਰ੍ਹਾਂ ਹੀ ਚਲਾਉਣਗੇ।
ਸੁਣ ਪਰਮਾਨੰਦ ਕੀ ਸ਼ੁਭ ਬਾਣੀ।
ਕਹਿੰਦੇ ਬਾਬਾ ਪਰਮਾਨੰਦ ਜੀ ਦੇ ਬਚਨ ਜਦੋਂ ਸਾਰਿਆਂ ਨੇ ਸੁਣੇ ਪ੍ਰੇਮ ਨਾਲ ਤਾਂ
ਮਨ ਮਾਨੀ ਸਭ ਤੂਸ਼ਣ ਅਠਾਨੀ।
ਸਾਰੇ ਚੁੱਪ ਕਰਕੇ ਸਾਰਿਆਂ ਨੇ ਸੀਸ ਝੁਕਾ ਕੇ ਮੰਨ ਲਿਆ ਬਚਨ ਵੀ ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ ਜੇ ਆਪ ਜੀ ਦੀ ਇੱਛਾ ਤੇ ਫਿਰ ਠੀਕ, ਸਾਨੂੰ ਮਨਜ਼ੂਰ ਹੈ ਸਾਰਿਆਂ ਨੂੰ।
ਮੁਝੇ ਬੁਲਾਏ ਲੀਨ ਤੇ ਕਲ।
ਭਾਈ ਬਾਲਾ ਜੀ ਕਹਿ ਰਹੇ ਧੰਨ ਗੁਰੂ ਅੰਗਦ ਦੇਵ ਮਹਾਰਾਜ, ਫਿਰ ਜਦੋਂ ਇਹ ਫੈਸਲਾ ਹੋ ਗਿਆ, ਬਾਬਾ ਪਰਮਾਨੰਦ ਜੀ ਦੀ ਸਲਾਹ ਸਾਰਿਆਂ ਨੇ ਮੰਨ ਲਈ ਤੇ ਫਿਰ ਮੈਨੂੰ ਬੁਲਾਇਆ ਮਹਾਰਾਜ ਨੇ ਆਪਣੇ ਕੋਲੇ।
ਬੋਲੇ ਬਾਣੀ ਦੀਨ ਦਇਆਲ।
ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਮੈਨੂੰ ਆਪਣੇ ਕੋਲ ਸੱਦ ਕੇ ਏਦਾਂ ਕਹਿਣ ਲੱਗੇ, ਭਾਈ ਬਾਲਾ ਜੀ ਦੱਸ ਰਹੇ ਹਨ
ਹਮ ਜਾਮ ਹੈ ਤਲਵੰਡੀ ਨਗਰੀ।
ਮਹਾਰਾਜ ਨੇ ਆਖਿਆ ਭਾਈ ਬਾਲੇ ਨੂੰ, ਭਾਈ ਬਾਲਾ ਹੁਣ ਅਸੀਂ ਆਪਣੇ ਪਿੰਡ ਜਾਵਾਂਗੇ ਤਲਵੰਡੀ।
ਰਹਿ ਤੁਮ ਕਾਰ ਚਲਾ ਬਹੁ ਸਗਰੀ।
ਇੱਥੇ ਸਾਡੀ ਗੈਰ ਹਾਜ਼ਰੀ ਵਿੱਚ ਇਹ ਹੱਟ ਦਾ ਸਾਰਾ ਕਾਰਜ ਤੂੰ ਚਲਾਵੇਂਗਾ।
ਖਰਚ ਨਿਸ਼ੰਕ ਹੈ ਜਿਹੋ ਵਸੇਖ।
ਮਹਾਰਾਜ ਨੇ ਆਖਿਆ ਨਿਸ਼ੰਕ ਹੋ ਕੇ ਤੂੰ ਖਰਚਾ ਕਰੀ ਜਾਣਾ, ਜਿਵੇਂ ਮੈਂ ਦਿੰਦਾ ਨਾ ਏਦਾਂ ਹੀ ਦੋਨਾਂ ਹੱਥਾਂ ਨੂੰ, ਤੂੰ ਖਾਲੀ ਮੋੜਨਾ ਨੀ ਕਿਸੇ ਨੂੰ, ਬਸ ਇਹ ਬੇਫਿਕਰ ਹੋ ਕੇ ਤੂੰ ਖਰਚਾ ਕਰਨਾ ਹੈ।
ਆਣ ਕਰਾਂਗੇ ਹਮ ਸਭ ਲੇਖ।
ਮਹਾਰਾਜ ਨੇ ਆਖਿਆ ਲੇਖੇ ਦੀ ਜ਼ਿੰਮੇਵਾਰੀ ਮੇਰੀ ਹੈ, ਮੈਂ ਆਣ ਕੇ ਆਪੇ ਲੇਖਾ ਨਿਬੇੜ ਲਵਾਂਗਾ, ਤੂੰ ਕੋਈ ਫਿਕਰ ਨੀ ਕਰਨਾ, ਦੋਨਾਂ ਹੱਥਾਂ ਨਾਲ ਗਰੀਬਾਂ ਨੂੰ ਦਾਨ ਦੇਣਾ, ਕੋਈ ਖਾਲੀ ਨੀ ਜਾਣਾ ਚਾਹੀਦਾ।
ਸੁਣ ਸ਼੍ਰੀ ਅੰਗਦ ਜੀ ਕਹਿ ਬਾਲਾ।
ਸੋ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੁਣੋ ਫਿਰ ਮੈਂ ਅੱਗਿਓ ਕੀ ਕਿਹਾ। ਭਾਈ ਬਾਲਾ ਜੀ ਦੂਸਰੇ ਪਾਤਸ਼ਾਹ ਜੀ ਨੂੰ ਦੱਸ ਰਹੇ ਸਾਰੀ ਕਥਾ ਜੀ।
ਹਾਂ ਬੋਲਿਓ ਬਾਣੀ ਤੇ ਕਲ।
ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਹਜ਼ੂਰ ਨੇ ਮੈਨੂੰ ਕੋਲੇ ਸੱਦ ਕੇ ਆਖਿਆ ਨਾ ਵੀ ਤੂੰ ਇੱਥੇ ਰਹਿ ਤੇ ਤੂੰ ਖੁੱਲ ਕੇ ਖਰਚਾ ਕਰਨਾ, ਫਿਕਰ ਨਾ ਕਰ, ਮੈਂ ਲੇਖਾ ਆਪੇ ਆਣ ਕੇ ਨਿਬੇੜ ਲਾਂਗਾ। ਮੈਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਏਦਾਂ ਬੇਨਤੀ ਕੀਤੀ।
ਲੈਣ ਦੇਣ ਕੋ ਕਾਜ ਵਸੇਖ।
ਆਖਿਆ ਮਹਾਰਾਜ ਏਦਾਂ ਕਿੱਦਾਂ ਹੋ ਸਕਦਾ ਜੀ, ਇਹ ਏਡਾ ਵੱਡਾ ਕਾਰਜ ਹੈ ਜਿਹੜਾ ਲੈਣ ਦੇਣ ਦਾ,
ਮੈਂ ਮੋਹ ਤੇ ਸਾਂਭਿਓ ਜਾਏ ਨਾ ਲੇਖ।
ਮਹਾਰਾਜ ਮੇਰੇ ਕੋਲੋਂ ਏਡਾ ਵੱਡਾ ਲੇਖੇ ਦਾ ਕੰਮ ਸਾਂਭਿਆ ਨੀ ਜਾਣਾ, ਮੈਂ ਤਾਂ ਯਾਦ ਵੀ ਨੀ ਰੱਖ ਸਕਣਾ ਕੌਣ ਕੀ ਲੈ ਗਿਆ ਹੈ।
ਕਾਰ ਚਲੇ ਕਿਉਂ ਬਿਨਾ ਤੁਮਾਰੇ।
ਇਹ ਏਡਾ ਵੱਡਾ ਕਾਰਜ ਮਹਾਰਾਜ ਤੁਹਾਡੇ ਬਿਨਾਂ ਨੀ ਚੱਲ ਸਕਦਾ, ਮੈਂ ਇੰਨਾ ਸਮਰੱਥ ਨੀ ਹੈਗਾ।
ਰਹਿਣ ਚਾਹੇ ਮਮ ਸਦਾ ਸੰਗਾਰੇ।
ਦੂਸਰੀ ਗੱਲ ਇਹ ਹੈ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ, ਮੈਂ ਤੁਹਾਡੀ ਸੰਗਤ ਚਾਹੁੰਦਾ ਸਦਾ, ਮੈਂ ਨੀ ਚਾਹੁੰਦਾ ਕਿ ਤੁਸੀਂ ਮੈਨੂੰ ਸੁਲਤਾਨਪੁਰ ਛੱਡ ਦਿਓ ਤੇ ਆਪ ਤਲਵੰਡੀ ਚਲੇ ਜਾਓ, ਮੈਂ ਤਾਂ ਆਪਣੇ ਜੀਵਨ ਦੀ ਸਫਲਤਾ ਵਾਸਤੇ ਤੁਹਾਡੇ ਨਾਲ ਨਾਲ ਤੁਰਿਆ ਫਿਰਦਾ, ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਆਪਣੇ ਨਾਲ ਹੀ ਰੱਖੋ।
ਰਾਵਰ ਸਰਸ ਹੋਏ ਜੋ ਕਉ।
ਤੇ ਫਿਰ ਇਹ ਏਡਾ ਵੱਡਾ ਕਾਰਜ ਤਾਂ ਹੋ ਸਕਦਾ ਜੇ ਕੋਈ ਤੁਹਾਡੇ ਬਰਾਬਰ ਹੋਵੇ। ਰਾਵਰ ਸਰਸ ਦਾ ਅਰਸ ਹੁੰਦਾ ਆਪ ਜੀ ਵਰਗਾ ਕੋਈ ਹੋਵੇ, ਮੈਂ ਤਾਂ ਤੁਹਾਡਾ ਸੇਵਕ ਹਾਂ, ਮੈਂ ਕਿਵੇਂ ਤੁਹਾਡੀ ਥਾਂ ਤੇ ਕੰਮ ਕਰ ਸਕਦਾ। ਤੁਹਾਡੇ ਵਰਗਾ ਕੋਈ ਸਮਰੱਥ ਹੋਵੇ ਉਹ ਇੰਨੇ ਜ਼ਿੰਮੇਵਾਰੀ ਦੇ ਕੰਮ ਨੂੰ ਨਿਭਾ ਸਕਦਾ ਹੈ।
ਕਉ ਤੁਮ ਕਿਰਤ ਨਿਭਾਹੈ ਸੋ।
ਉਹ ਇਸ ਵੱਡੀ ਸਾਰੀ ਕਿਰਤ ਨੂੰ ਨਿਭਾ ਸਕਦਾ ਹੈ, ਮਹਾਰਾਜ ਮੇਰੇ ਵੱਸ ਦੀ ਗੱਲ ਨਹੀਂ ਹੈ।
ਸੁਣ ਬੋਲੇ ਸ਼੍ਰੀ ਮੁਖ ਸੱਸ ਸ਼ੋਭਾ।
ਭਾਈ ਬਾਲਾ ਜੀ ਦੀ ਇਹ ਬੇਨਤੀ ਸੁਣ ਕੇ ਚੰਦਰਮਾ ਸਰੀਖੇ ਮੁਖ ਵਰਗੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਵਿੱਤਰ ਮੁਖ ਤੋਂ ਏਦਾਂ ਬੋਲੇ ਜੀ।
ਵਚਨਨ ਪਰ ਅੰਮ੍ਰਿਤ ਸ਼ਬ ਲੋਭਾ।
ਐਸੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਦੇ ਬਚਨਾਂ ਵਿੱਚ ਅੰਮ੍ਰਿਤ ਦੀ ਸੋਭਾ ਹੈ, ਭਾਈ ਬਾਲੇ ਦੀ ਗੱਲ ਸੁਣ ਕੇ ਹਜ਼ੂਰ ਏਦਾਂ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਹਨ।
ਹਵਾਏ ਬਾਲੇ ਤੁਝ ਕੋ ਮਮ ਸੰਗ।
ਆਖਿਆ ਭਾਈ ਬਾਲਾ ਇਹ ਕਿਹੜੀ ਗੱਲ ਕਰਦਾ ਤੂੰ, ਨਾਲ ਰਹਿਣ ਵਾਲੀ ਤੂੰ ਸਦਾ ਹੀ ਮੇਰੇ ਨਾਲ ਹੈ, ਤੂੰ ਮਹਿਸੂਸ ਕਰੇਗਾ ਅਸੀਂ ਭਾਵੇਂ ਤਲਵੰਡੀ ਵਿੱਚ ਹਾਂ ਪਰ ਹੈ ਤੇਰੇ ਨਾਲ, ਇਸ ਕਰਕੇ ਤੂੰ ਕੋਈ ਫਿਕਰ ਨਾ ਕਰ।
ਸਭ ਬੈਸ ਮੈਂ ਰਹਾਂ ਅਪੰਗ।
ਸਿਰਫ ਓਨੇ ਦਿਨਾਂ ਦੀ ਮੈਂ ਗੱਲ ਨਹੀਂ ਕਰਦਾ ਜਿੰਨੇ ਦਿਨ ਅਸੀਂ ਤਲਵੰਡੀ ਜਾਣਾ। ਮਹਾਰਾਜ ਕਹਿੰਦੇ ਸਭ ਬੈਸ, ਬੈਸ ਹੁੰਦੀ ਉਮਰ। ਮਹਾਰਾਜ ਕਹਿੰਦੇ ਸਾਰੀ ਉਮਰ ਦਾ ਮੈਂ ਤੇਰੇ ਨਾਲ ਬਚਨ ਕਰਦਾ ਵੀ ਤੂੰ ਮੈਨੂੰ ਆਪਣੇ ਅੰਗ ਸੰਗ ਹੀ ਸਮਝੇਗਾ, ਅਸੀਂ ਸਦਾ ਤੇਰੇ ਅੰਗ ਸੰਗ ਰਹਾਂਗੇ, ਤੂੰ ਫਿਕਰ ਨਹੀਂ ਕਰਨਾ। ਜਦੋਂ ਯਾਦ ਕਰੇਗਾ ਅਸੀਂ ਦਿਖਾਈ ਦੇਵਾਂਗੇ ਤੈਨੂੰ।
ਸਦਾ ਨਾਮ ਮਹਿ ਪ੍ਰੀਤ ਕਨੇਰੀ,
ਇੱਕ ਹੋਰ ਬਖਸ਼ਿਸ਼ ਕੀਤੀ ਮਹਾਰਾਜ ਨੇ, ਕਿਰਪਾ ਭਰਿਆ ਬਚਨ ਕੀਤਾ, ਕਹਿਣ ਲੱਗੇ ਸਦਾ ਤੇਰੀ ਪ੍ਰੀਤੀ ਨਾਮ ਨਾਲ ਲੱਗੀ ਰਹੇ ਭਾਈ ਬਾਲਿਆ।
ਜਨਮ ਮਰਨ ਕੀ ਕਟ ਜੋ ਬੇਰੀ,
ਕਿਉਂਕਿ ਤੇਰੀ ਜਨਮ ਮਰਨ ਦੀ ਬੇੜੀ ਅਸੀਂ ਕੱਟ ਦਿੱਤੀ ਹੈ, ਤੇਰੀ ਨਾਮ ਨਾਲ ਪ੍ਰੀਤੀ ਬਣ ਜਾਵੇ, ਜਿਸ ਨਾਮ ਕਰਕੇ ਸਭਨਾਂ ਦੀ ਜਨਮ ਮਰਨ ਦੀ ਬੇੜੀ ਕੱਟੀ ਜਾਂਦੀ ਹੈ, ਤੇਰਾ ਅਸੀਂ ਬੰਧਨ ਕੱਟ ਦਿੱਤਾ ਭਾਈ ਬਾਲਿਆ, ਤੂੰ ਸਦਾ ਹੀ ਸਾਡੇ ਨਾਲ ਹੈ, ਅਸੀਂ ਸਦਾ ਤੇਰੇ ਅੰਗ ਸੰਗ ਹਾਂ।
ਕਾਰ ਕਰੇ ਸਭੀ ਕਰਤਾਰ,
ਫਿਰ ਮਹਾਰਾਜ ਕਹਿਣ ਲੱਗੇ ਤੂੰ ਤਾਂ ਕੁਛ ਨੀ ਕਰਨਾ, ਤੂੰ ਤੇ ਸਿਰਫ ਬੈਠਣਾ ਹੀ ਆ ਹੱਟ ਤੇ, ਕੰਮ ਤਾਂ ਸਾਰਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਰੇਗਾ।
ਰਹੋ ਠੰਡ ਮਦ ਈਠ ਹਮਾਰਾ,
ਈਠ ਹੁੰਦਾ ਪਿਆਰਾ, ਠੰਡ ਹੁੰਦਾ ਖੜੇ। ਮਹਾਰਾਜ ਕਹਿਣ ਲੱਗੇ ਤੂੰ ਹੀ ਤੂੰ ਭਾਈ ਬਾਲਿਆ ਸਿਰਫ ਦੁਕਾਨ ਚ ਜਾ ਕੇ ਖੜਨਾ ਹੀ ਹੈ, ਤੂੰ ਸਾਡਾ ਪਿਆਰਾ ਮਿੱਤਰ ਹੈ, ਸਿਰਫ ਤੂੰ ਉੱਥੇ ਜਾ ਕੇ ਹਾਜ਼ਰੀ ਦੇਣੀ ਹੈ, ਬਾਕੀ ਸਾਰਾ ਕਾਰਜ ਪਰਮੇਸ਼ਰ ਆਪ ਕਰੇਗਾ।
ਇੱਕ ਮਾਸ ਲੋ ਹਮਰੋ ਆਵਨ,
ਮਹਾਰਾਜ ਕਹਿਣ ਲੱਗੇ ਇੱਕ ਮਹੀਨਾ ਅਸੀਂ ਰਹਾਂਗੇ ਆਪਣੇ ਮਾਤਾ ਜੀ ਦੇ ਕੋਲ ਤਲਵੰਡੀ, ਉਸ ਤੋਂ ਬਾਅਦ ਵਾਪਸ ਆ ਜਾਵਾਂਗੇ।
ਆਬਦ ਰਹੀਏ ਸ੍ਰੀਤ ਸੁਹਾਵਨ,
ਉਦੋਂ ਤੱਕ ਤੁਸੀਂ ਇਹ ਹੱਟ ਦਾ ਕਾਰਜ ਕਰਨਾ ਹੈ ਇੱਕ ਮਹੀਨੇ ਵਾਸਤੇ।
ਕਿਉਂ ਸੁਣ ਮੈਂ ਸੁਖ ਪਾਏ ਕਨੇਰਾ,
ਭਾਈ ਬਾਲਾ ਜੀ ਕਹਿੰਦੇ ਜਦੋਂ ਮਹਾਰਾਜ ਨੇ ਇੰਨੇ ਪ੍ਰੇਮ ਨਾਲ ਮੈਨੂੰ ਆਖਿਆ, ਮੇਰੇ ਮਨ ਨੂੰ ਬਹੁਤ ਸੁਖ ਹੋਇਆ, ਮੈਂ ਬੜਾ ਖੁਸ਼ ਹੋਇਆ।
ਕਹਿਓ ਬਚਨ ਹਾਂ ਰਾਵਰ ਚੇਰਾ,
ਹੱਥ ਜੋੜ ਕੇ ਭਾਈ ਬਾਲਾ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਮੈਂ ਤਾਂ ਆਪ ਦਾ ਦਾਸ ਹਾਂ, ਆਪ ਜੀ ਦਾ ਸੇਵਕ ਹਾਂ, ਆਪ ਜੀ ਦਾ ਚੇਲਾ ਹਾਂ।
ਕਰ ਕਰਣਾ ਦੀਜੈ ਬਰ ਐਸੇ,
ਫਿਰ ਮਹਾਰਾਜ ਇੱਕ ਬਚਨ ਹੋਰ ਕਰ ਦਿਓ, ਇੱਕ ਵਾਰ ਮੈਨੂੰ ਹੋਰ ਦੇ ਦਿਓ ਕਿਰਪਾ ਕਰਕੇ।
ਤੁਮ ਆਇਸ ਪੇਲੋਂ ਨਹਿ ਕੈਸੇ,
ਆਇਸ ਹੁੰਦੀ ਆਗਿਆ ਤੇ ਪੇਲੋਂ ਹੁੰਦਾ ਮੋੜ ਨੀ, ਕਹਿੰਦੇ ਤੁਮ ਆਇਸ ਨਾ ਪੇਲੋਂ ਕੈਸੇ, ਇੱਕ ਮੇਰੇ ਤੇ ਹੋਰ ਕਿਰਪਾ ਕਰ ਦਿਓ ਮਹਾਰਾਜ, ਫਿਰ ਜੇ ਇੰਨੇ ਤਰੁੱਠੇ ਜੇ ਜ਼ਿੰਦਗੀ ਚ ਮੈਂ ਕਦੀ ਤੁਹਾਡਾ ਬਚਨ ਨਾ ਮੋੜਾਂ, ਐਸੀ ਮੇਰੇ ਤੇ ਕਿਰਪਾ ਕਰ ਦਿਓ ਫਿਰ ਤੁਸੀਂ।
ਰਹੋ ਸਦਾ ਮੈਂ ਹੋਏ ਅਨੁਸਾਰੀ,
ਸਦਾ ਵਾਸਤੇ ਮੈਂ ਤੁਹਾਡੀ ਆਗਿਆ ਚ ਰਹਿ ਕੇ ਜੀਵਨ ਬਤੀਤ ਕਰਾਂ, ਇਹ ਵੀ ਮੇਰੇ ਤੇ ਕਿਰਪਾ ਕਰੋ ਤੁਸੀਂ।
ਹਿਰਦੈ ਲਾਲਸਾ ਜਹੀ ਹਮਾਰੀ,
ਕੋਈ ਇੱਕ ਮੇਰੇ ਹਿਰਦੇ ਦੀ ਇੱਛਾ, ਹਿਰਦੇ ਦੀ ਲਾਲਸਾ ਕਿ ਮੇਰਾ ਸਾਰਾ ਜੀਵਨ ਤੁਹਾਡੇ ਚਰਨਾਂ ਚ ਬਤੀਤ ਹੋਵੇ ਤੇ ਜ਼ਿੰਦਗੀ ਭਰ ਮੈਂ ਕਦੀ ਤੁਹਾਡਾ ਬਚਨ ਨਾ ਮੋੜਾਂ, ਇਹ ਸਮਰੱਥਾ ਮੈਨੂੰ ਤੁਸੀਂ ਆਪ ਕਿਰਪਾ ਕਰਕੇ ਦਿਓ।
ਪ੍ਰੇਮ ਪ੍ਰਸਿੱਧੇ ਸੁਣ ਕਰ ਬਚਨ,
ਭਾਈ ਬਾਲਾ ਜੀ ਦੀ ਪ੍ਰੇਮ ਵਿੱਚ ਭਿੱਜੀ ਹੋਈ ਇਹ ਬੇਨਤੀ ਸੁਣ ਕੇ ਤੇ ਬਹੁਤ ਪ੍ਰਸੰਨ ਹੋਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ।
ਕਹਿਓ ਹੋਏ ਮਨ ਹਰ ਸੰਗ ਖਚਨ,
ਫਿਰ ਮਹਾਰਾਜ ਨੇ ਬਚਨ ਕੀਤਾ, ਕਹਿਣ ਲੱਗੇ ਠੀਕ ਹੈ ਭਾਈ ਬਾਲਿਆ, ਤੇਰਾ ਅਕਾਲ ਪੁਰਖ ਵਾਹਿਗੁਰੂ ਨਾਲ ਮਨ ਸਦਾ ਇੱਕਮਿਕ ਰਹੇ, ਇਹ ਅਸੀਂ ਬਚਨ ਕਰਦੇ ਹਾਂ। ਐਸਾ ਬਖਸ਼ਿਸ਼ ਵਾਲਾ ਬਚਨ ਮਹਾਰਾਜ ਨੇ ਕੀਤਾ ਜੀ।
ਕਰੀ ਬਹੁਰ ਤਲਵੰਡੀ ਤਿਆਰੀ,
ਇਉਂ ਕਹਿ ਕੇ ਭਾਈ ਬਾਲਾ ਜੀ ਨੂੰ ਸਾਧ ਸੰਗਤ ਜੀ ਨਿਹਾਲ ਕਰਕੇ ਮਨਾ ਕੇ ਸੁਲਤਾਨਪੁਰ ਰਹਿਣ ਦੀ ਗੱਲ, ਤੇ ਸੱਚੇ ਪਾਤਸ਼ਾਹ ਜੀ ਨੇ ਤਲਵੰਡੀ ਜਾਣ ਦੀ ਤਿਆਰੀ ਕੀਤੀ।
ਜੋ ਬਰਾਤ ਸਭ ਸੰਗ ਸਿਧਾਰੀ,
ਜਿੰਨੀ ਬਰਾਤ ਤਲਵੰਡੀ ਤੋਂ ਆਈ ਸੀ ਨਾਲ ਜਾਣ ਦੀ ਸਾਰਿਆਂ ਨੇ ਤਿਆਰੀ ਕੀਤੀ ਹੈ।
ਮੈਂ ਪਿਛੇ ਕਿੰਨੀ ਕ੍ਰਿਕ ਮੋਦੀ,
ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਫਿਰ ਮਹਾਰਾਜ ਦੇ ਤਲਵੰਡੀ ਤੁਰਨ ਤੋਂ ਬਾਅਦ ਮੈਂ ਹੱਟ ਤੇ ਬੈਠ ਕੇ ਮੋਦੀ ਦਾ ਸਾਰਾ ਕਾਰਜ ਆਪ ਕੀਤਾ।
ਗਯੋ ਖਰਚ ਜੋ ਚਾਹੇ ਨਿਰਪ ਲੋਧੀ,
ਜਿੰਨਾ ਖਰਚਾ ਮੈਂ ਕਹਿ ਦਿੰਦਾ ਸਾਂ ਉਹ ਨਵਾਬ ਦੌਲਤ ਖਾਂ ਲੋਧੀ ਭੇਜ ਦਿੰਦਾ ਸੀ, ਤਾਂ ਮੈਂ ਖੁੱਲੇ ਜਿਵੇਂ ਮਹਾਰਾਜ ਵਰਤਾਉਂਦੇ ਸਨ ਖੁੱਲੇ ਗੱਫੇ ਉਦਾਂ ਹੀ ਵਰਤਾਉਂਦਾ ਰਿਹਾ।
ਵਸਤ ਸਭਨ ਕੇ ਅਤੁੱਟ ਭੰਡਾਰਾ,
ਸਭ ਵਸਤੂਆਂ ਜਿਵੇਂ ਮਹਾਰਾਜ ਦਿੰਦੇ ਸਨ ਗਰੀਬਾਂ ਨੂੰ ਲੋੜਵੰਦਾਂ ਨੂੰ ਉਵੇਂ ਹੀ, ਕਿਉਂਕਿ ਭੰਡਾਰਾ ਤਾਂ ਅਟੁੱਟ ਸੀ, ਮਹਾਰਾਜ ਦਾ ਬਚਨ ਸੀ ਪਿੱਛੇ ਕੰਮ ਕਰਦਾ, ਇਸ ਕਰਕੇ ਮਹਾਰਾਜ ਮੈਂ ਵੀ ਖੁੱਲੇ ਗੱਫੇ ਵਰਤਾਏ।
ਆਪਣ ਵੈਸਾ ਦਿਓ ਸੁਖਾਰਾ,
ਕਹਿੰਦੇ ਸੁਖ ਨਾਲ ਹੀ ਮੈਂ ਦੇ ਗਿਆ ਸਾਰਿਆਂ ਨੂੰ ਦੁਕਾਨ ਤੇ ਬੈਠਾ ਹੋਇਆ।
ਦੋਹਰਾ ਬਾਲਾ ਕਹੇ ਦੇਖੇ ਨਹੀਂ ਤਲਵੰਡੀ ਜੋ ਆਨੰਦ,
ਹੁਣ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੋ ਤਲਵੰਡੀ ਵਿੱਚ ਹੋਇਆ ਉਹ ਨਹੀਂ ਮੈਂ ਦੇਖਿਆ, ਇੱਥੋਂ ਤੱਕ ਤੇ ਮੈਂ ਆਪ ਦੇਖਿਆ ਸੀ ਸਾਰਾ ਕੁਝ, ਕਿਉਂਕਿ ਮੈਂ ਨਾਲ ਸਾਂ ਮਹਾਰਾਜ ਦੇ, ਮੈਂ ਆਪ ਜੀ ਨੂੰ ਸੁਣਾ ਦਿੱਤਾ, ਪਰ ਮੈਨੂੰ ਸੁਲਤਾਨਪੁਰ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤਲਵੰਡੀ ਚਲੇ ਗਏ, ਇਸ ਕਰਕੇ ਤਲਵੰਡੀ ਕੀ ਹੋਇਆ ਉਹ ਮੈਂ ਅੱਖਾਂ ਨਾਲ ਨਹੀਂ ਦੇਖਿਆ।
ਸੁਣੇ ਸੋ ਜਿਸ ਵਿਦ ਹੋ ਕਹੋ ਸ਼੍ਰੀ ਅੰਗਦ ਸੁਖ ਕੰਦ,
ਪਰ ਹੇ ਸੁਖਾਂ ਦੇ ਮੁੱਢ ਗੁਰੂ ਅੰਗਦ ਦੇਵ ਮਹਾਰਾਜ ਜੋ ਮੈਂ ਕੰਨਾਂ ਨਾਲ ਸੁਣਿਆ ਉਹ ਮੈਂ ਤੁਹਾਨੂੰ ਦੱਸਦਾ, ਜੋ ਹੁਣ ਤੱਕ ਦੱਸਿਆ ਉਹ ਤਾਂ ਮੈਂ ਅੱਖਾਂ ਨਾਲ ਦੇਖਿਆ ਸੀ, ਪਰ ਮੈਂ ਤਲਵੰਡੀ ਮਹਾਰਾਜ ਦੇ ਨਾਲ ਨਹੀਂ ਸੰਗਿਆ, ਮੈਨੂੰ ਮਹਾਰਾਜ ਹੱਟ ਤੇ ਛੱਡ ਗਏ ਸਨ, ਪਰ ਜੋ ਮੈਂ ਕੰਨਾਂ ਨਾਲ ਸੁਣਿਆ ਵੀ ਕਿਵੇਂ ਮਹਾਰਾਜ ਜੀ ਉੱਥੇ ਤਲਵੰਡੀ ਪਹੁੰਚੇ, ਉੱਥੇ ਕੀ ਕੌਤਕ ਹੋਏ, ਉਹ ਮੈਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਸੁਣਾਉਂਦਾ ਹਾਂ।
ਚਾਹ ਪਈ ਤਲਵੰਡੀ ਕੇ ਨਿਕਟ ਪਹੁੰਚੇ,
ਭਾਈ ਬਾਲਾ ਜੀ ਕਹਿੰਦੇ ਮੈਂ ਸੁਣਿਆ ਫਿਰ ਵੀ ਜਦੋਂ ਬਰਾਤ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਤਲਵੰਡੀ ਦੇ ਕੋਲ ਪਹੁੰਚ ਗਏ ਸਨ,
ਬਾਜਤ ਬਾਜੇ ਜਿਨ ਧੁਨ ਉੱਚੇ,
ਉੱਚੀ ਉੱਚੀ ਸੁਰ ਦੇ ਨਾਲ ਵਾਜੇ ਵੱਜਣ ਲੱਗ ਪਏ ਜਦੋਂ ਮਹਾਰਾਜ ਜੀ ਦਾ ਪਿੰਡ ਆ ਗਿਆ, ਤਾਂ
ਤਬ ਪਰ ਪਾਈ ਸਾਗਰ ਸ਼ੋਭਾ,
ਕਹਿੰਦੇ ਤਲਵੰਡੀ ਨਗਰ ਸਮਝ ਲਓ ਤੁਸੀਂ ਵੀ ਇਹਦੀ ਸ਼ੋਭਾ ਇੱਕ ਸਮੁੰਦਰ ਵਰਗੀ ਵਰਗੀ ਸੀ ਜੀ।
ਉਮਗੇ ਨਾਰਜਨ ਬੜਿਓ ਸ਼ੋਭਾ।
ਇਹਦੇ ਜਿਹੜੇ ਮਨੁੱਖ ਰਹਿੰਦੇ ਸਨ, ਲੋਕ ਰਹਿੰਦੇ ਸਨ ਤਲਵੰਡੀ ਵਿੱਚ, ਉਹ ਸਮਝ ਲਓ ਵੀ ਜਿਵੇਂ ਸਮੁੰਦਰ ਦਾ ਪਾਣੀ ਹੋਵੇ।
ਕਰ ਸ਼ਿੰਗਾਰ ਕੋ ਨਾਗਰ ਨਾਰੀ।
ਸਭ ਤਲਵੰਡੀ ਦੀਆਂ ਬੀਬੀਆਂ ਨੂੰ ਜਦੋਂ ਪਤਾ ਲੱਗਾ ਕਿ ਮਹਾਰਾਜ ਜੀ ਵਿਆਹ ਕੇ ਤੇ ਹੁਣ ਇੱਥੇ ਆਏ, ਤਲਵੰਡੀ ਆਏ ਨੇ, ਉਹ ਘਰਾਂ ਤੋਂ ਨਿਕਲੀਆਂ ਹਨ।
ਕੰਚਨ ਭੂਖਨ ਰੁਚਿਰ ਸਵਾਰੀ।
ਸੁੰਦਰ ਜਿਨ੍ਹਾਂ ਨੇ ਗਹਿਣੇ ਪਹਿਨੇ ਸਨ, ਸੁੰਦਰ ਵਸਤਰ ਪਹਿਨੇ ਹੋਏ ਹਨ।
ਪ੍ਰਿਧਾ ਚਲੀ ਪ੍ਰਕਾਸ਼ ਬਿਲ।
ਕਹਿੰਦੇ ਨੇ ਗਲੀਆਂ ਦੇ ਵਿੱਚ ਸਾਧ ਸੰਗਤ ਜੀ ਇੱਦਾਂ ਚੱਲ ਪਈਆਂ ਬੀਬੀਆਂ ਵਧਾਈ ਦੇਣ ਵਾਸਤੇ ਮਾਤਾ ਤ੍ਰਿਪਤਾ ਜੀ ਨੂੰ।
ਸੋਹਤ ਜੂ ਬੜਵਾ ਨਾਲ ਕੀਲਾ।
ਐਂ ਸਮਝ ਲਓ ਵੀ ਜਿਵੇਂ ਬੜਵਾ ਨਾਲ ਅਗਨੀ ਹੁੰਦੀ, ਬੜਵਾ ਨਾਲ ਅੱਗ, ਸਾਧ ਸੰਗਤ ਜੀ ਚਾਰ ਪ੍ਰਕਾਰ ਦੀ ਅੱਗ ਹੈ ਤੇ ਉਹ ਚ ਬੜਵਾ ਨਾਲ ਅਗਨੀ ਸਮੁੰਦਰ ਚ ਹੁੰਦੀ ਹੈ। ਹੁਣ ਤਲਵੰਡੀ ਪਿੰਡ ਨੂੰ ਕਵੀ ਜੀ ਇੱਕ ਸਾਗਰ ਦੇ ਨਾਲ ਸਾਧ ਸੰਗਤ ਦੀ ਤੁਲਨਾ ਕਰ ਰਹੇ ਆ, ਕਿਵੇਂ ਮੜਜ ਆਪਾਂ ਇਹਨੂੰ ਗੱਲ ਨੂੰ ਸਿੱਧੀ ਕਰ ਲੈਣੀ ਫਿਰ ਛੇਤੀ ਸਮਝ ਆ ਜਾਏਗੀ। ਜਿਵੇਂ ਸਮੁੰਦਰ ਹੁੰਦਾ ਤੇ ਪੂਰਨਮਾਸ਼ੀ ਦੀ ਰਾਤ ਹੋਵੇ, ਜਦੋਂ ਚੰਦਰਮਾ ਪੂਰਾ ਹੁੰਦਾ ਉਹ ਚ ਜਵਾਰ ਭਾਟਾ ਆਉਂਦਾ, ਚੰਦਰਮਾ ਦੀ ਚਾਨਣੀ ਖਿੱਚ ਪਾਉਂਦੀ ਆ ਤੇ 15-15 ਫੁੱਟ ਤੱਕ ਸਾਧ ਸੰਗਤ ਜੀ ਉੱਪਰ ਪਾਣੀ ਉੱਠ ਜਾਂਦਾ ਪੂਰਨਮਾਸ਼ੀ ਦੀ ਰਾਤ ਨੂੰ। ਕਹਿੰਦੇ ਮਹਾਰਾਜ ਗੁਰੂ ਨਾਨਕ ਦੇਵ ਸਮਝ ਲਓ ਜੀ ਵੀ ਸੂਰਜ ਵਾਂਗ ਨੇ, ਇਹ ਚੰਦਰਮਾ ਵਾਂਗ ਨੇ। ਤਲਵੰਡੀ ਜਿਹੜਾ ਪਿੰਡ ਹੈ ਇਹ ਸਾਗਰ ਹੈ, ਸਮੁੰਦਰ ਸਮਝ ਲਓ ਤੁਸੀਂ। ਉੱਥੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਸਮਝ ਲਓ ਪਾਣੀ ਹੈ ਸਮੁੰਦਰ ਦਾ। ਜਿਹੜੀ ਪਿੰਡ ਦਾ ਚਾਰ ਚਫੇਰੇ ਬਾਹਰਲੀ ਫਸੀਲ ਸੀ, ਹੱਦ ਸੀ, ਉਹ ਸਮਝ ਲਓ ਵੀ ਸਮੁੰਦਰ ਦੇ ਕਿਨਾਰੇ ਨੇ। ਤੇ ਜਿਵੇਂ ਜਿਵੇਂ ਚੰਦਰਮਾ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਤਲਵੰਡੀ ਵੱਲ ਨੂੰ ਤੁਰੇ ਆਉਂਦੇ ਨੇ, ਤਿਵੇਂ ਤਿਵੇਂ ਲੋਕ ਨਿਕਲ ਕੇ ਬਾਹਰ ਨੂੰ ਮਹਾਰਾਜ ਵੱਲ ਨੂੰ ਤੁਰੇ ਜਾਂਦੇ, ਜਿਵੇਂ ਚੰਦਰਮਾ ਵੱਲ ਨੂੰ ਪੂਰਨਮਾਸ਼ੀ ਦੀ ਰਾਤ ਪਾਣੀ ਤੁਰ ਪੈਂਦਾ, ਜਿਵੇਂ ਉਹ ਚ ਜਵਾਰ ਭਾਟਾ ਆ ਜਾਂਦਾ। ਇਸ ਕਰਕੇ ਇੱਕ ਸਾਗਰ ਦੇ ਨਾਲ ਬੜੀ ਕਮਾਲ ਦੀ ਤੁਲਨਾ ਦਿੱਤੀ। ਕਹਿੰਦੇ ਸਮਝ ਲਓ ਵੀ ਇੱਕ ਫਿਰ ਸਮੁੰਦਰ ਚ ਬੜਵਾ ਨਾਲ ਅਗਨੀ ਵੀ ਹੁੰਦੀ ਹੈ, ਉਹ ਅਗਨੀ ਆਉਂ ਸਮਝ ਲਓ ਵੀ ਇਸ ਵੇਲੇ ਗਲੀਆਂ ਭਰ ਭਰ ਕੇ ਜਿਹੜੀਆਂ ਵਧਾਈਆਂ ਦੇਣ ਬੀਬੀਆਂ ਤੁਰੀਆਂ ਆਉਂਦੀਆਂ ਨੇ ਮਾਤਾ ਤ੍ਰਿਪਤਾ ਜੀ ਨੂੰ, ਉਹ ਤੁਸੀਂ ਬੜਵਾ ਨਾਲ ਸਮਝੋ ਜੀ।
ਕੀਰਤ ਰਾਂਕਾ ਬਣੀ ਸੁਹਾਤੀ।
ਜਿਹੜੀ ਮਹਾਰਾਜ ਜੀ ਦੀ ਕੀਰਤੀ ਹੈ, ਵਡਿਆਈ ਹੋ ਰਹੀ ਹੈ ਚਾਰ ਚਫੇਰੇ, ਇਹ ਸਮਝ ਲਓ ਚੰਦਰਮਾ ਦੀ ਚਾਨਣੀ ਹੈ ਜਿਹੜੀ ਖਿੱਚ ਪਾਉਂਦੀ ਪਾਣੀ ਨੂੰ, ਤੇ ਮਹਾਰਾਜ ਦੀ ਵਡਿਆਈ ਖਿੱਚ ਪਾ ਰਹੀ ਤਲਵੰਡੀ ਦੇ ਲੋਕਾਂ ਨੂੰ ਵੀ ਨਿਕਲੋ ਬਾਹਰ ਮਹਾਰਾਜ ਜੀ ਨੂੰ ਜੀ ਆਇਆ ਆਖਣ ਵਾਸਤੇ।
ਉਡਗਨ ਭੂਖਨ ਸਹਿਤ ਬਰਾਤੀ।
ਜਿੰਨੇ ਬਰਾਤੀ ਨੇ ਉਹ ਸਮਝ ਲਓ ਵੀ ਤੁਸੀਂ ਤਾਰੇ ਨੇ, ਉਡਗਨ ਤਾਰਿਆਂ ਨੂੰ ਕਹਿੰਦੇ ਨੇ। ਪੂਰਨਮਾਸ਼ੀ ਦੀ ਰਾਤ ਹੈ, ਚੰਦਰਮਾ ਵਰਗੂ ਮਹਾਰਾਜ ਨੇ ਤੇ ਤਾਰਿਆਂ ਵਾਂਗ ਸਾਰੇ ਬਰਾਤੀ ਹਨ।
ਬਚਨ ਅਮੀ ਅਹਿਲਾਦ ਮੁਕੰਦ।
ਮਹਾਰਾਜ ਮੁਕਤੀਦਾਤਾ ਜੀ ਦੇ ਜਿਹੜੇ ਬਚਨ ਨੇ ਉਹ ਅਮੀ ਅੰਮ੍ਰਿਤ ਵਰਗੇ ਨੇ, ਕਿਉਂਕਿ ਚੰਦਰਮਾ ਦੀਆਂ ਕਿਰਨਾਂ ਚ ਸਾਧ ਸੰਗਤ ਜੀ ਅੰਮ੍ਰਿਤ ਮੰਨਿਆ ਗਿਆ ਹੈ, ਗੁਰਮੁਖ ਵਿਦਵਾਨਾਂ ਨੇ ਮੰਨਿਆ ਜੀ।
ਆਸ ਸ੍ਰੀ ਨਾਨਕ ਪੂਰਨ ਚੰਦ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪੂਰਨਮਾਸੀ ਦੇ ਪੂਰੇ ਚੰਦਰਮਾ ਵਾਂਗ ਹਨ, ਜਿਨ੍ਹਾਂ ਨੇ ਖੇਚੀ ਪਾ ਲਈ ਤਲਵੰਡੀ ਦੇ ਲੋਕਾਂ ਨੂੰ, ਤੇ ਸਾਰਾ ਨਗਰ ਹੀ ਮਹਾਰਾਜ ਦੇ ਜੀ ਆਇਆਂ ਆਖਣ ਲਈ ਬਾਹਰ ਨਿਕਲ ਗਿਆ ਜੀ।
ਇਸ ਹੈ ਬਲੋ ਕਨਹੇ ਤੋ ਮੰਗ।
ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਬੜੇ ਚਾਅ ਨਾਲ।
ਆਵਤ ਨਾਰਜਨ ਉਠੇ ਤਰੰਗ।
ਕਹਿੰਦੇ ਜਿਵੇਂ ਸੁੰਦਰ ਦੀਆਂ ਲਹਿਰਾਂ ਉੱਠਦੀਆਂ ਨਾ ਪੂਰਨਮਾਸ਼ੀ ਦੀ ਰਾਤ ਨੂੰ, ਏਦਾਂ ਲੋਕ ਭੱਜੇ ਆਉਂਦੇ ਨੇ ਤਲਵੰਡੀ ਦੇ ਬਾਹਰ ਨੂੰ ਬੜੀ ਉਮੰਗ ਨਾਲ ਕਿ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ।
ਨਗਰ ਕੋਟ ਬੇਲਾ ਤਜ ਤੂਰਨ।
ਨਗਰ ਕੋਟ ਬੇਲਾ ਕਹਿੰਦੇ ਨੇ ਬਾਹਰ ਜਿਹੜੀ ਫਸੀਲ ਨਗਰ ਦੀ ਜਿਹੜੀ ਹੱਦ ਹੁੰਦੀ ਹੈ। ਕਹਿੰਦੇ ਸਮਝ ਲਓ ਵੀ ਜਿਵੇਂ ਸਮੁੰਦਰ ਵਿੱਚ ਸਾਧ ਸੰਗਤ ਜੀ ਆ ਜਾਵੇ ਨਾ, ਜਿਹਨੂੰ ਆਪਾਂ ਸੁਨਾਮੀ ਕਹਿੰਦੇ ਆ, ਤੇਜ਼ ਹੋ ਜਾਣ ਸਾਰੀਆਂ ਲਹਿਰਾਂ ਤੇ ਕੰਢੇ ਤੋੜ ਕੇ ਪਾਣੀ ਬਾਹਰ ਆ ਜਾਂਦਾ। ਇੱਦਾਂ ਸਮਝ ਲਓ ਵੀ ਤਲਵੰਡੀ ਦੇ ਲੋਕ ਪਿੰਡ ਦੀ ਹੱਦ ਛੱਡ ਕੇ ਤੇ ਬਾਹਰ ਆ ਗਏ ਮਹਾਰਾਜ ਜੀ ਦੇ ਦਰਸ਼ਨ ਕਰਨ।
ਫੈਲ ਉਹ ਜਲ ਜੂ ਬਹਿਰ ਸੰਪੂਰਨ।
ਜਿਵੇਂ ਪਾਣੀ ਫੈਲ ਜਾਂਦਾ ਸਮੁੰਦਰ ਦਾ, ਇਵੇਂ ਲੋਕ ਤਲਵੰਡੀ ਦੇ ਬਾਹਰ ਆ ਗਏ, ਸਾਰੇ ਨਗਰ ਤੋਂ ਫੈਲ ਗਏ ਜੀ।
ਦੇਖ ਦੇਖ ਪ੍ਰਮੋਦ ਨਾ ਥੋੜਾ।
ਕਹਿੰਦੇ ਦੇਖ ਦੇਖ ਕੇ ਮਹਾਰਾਜ ਜੀ ਦੀ ਬਰਾਤ ਆਉਂਦੀ ਨੂੰ ਤੇ ਥੋੜਾ ਆਨੰਦ ਨਹੀਂ ਸੀ ਲੋਕਾਂ ਦੇ ਮਨ ਵਿੱਚ, ਬੜੀ ਖੁਸ਼ੀ ਸੀ ਜੀ।
ਸਭ ਹੈ ਬਲੋਚਣ ਕੀਨ ਚਕੋਰਾ।
ਚਕੋਰ ਦੀ ਤਰ੍ਹਾਂ ਸਾਰਿਆਂ ਦੀਆਂ ਨਜ਼ਰਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲ ਲੱਗੀਆਂ ਨੇ, ਸਭ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਨ।
ਚਿਰੰਕਾਲ ਬਿਸ਼ਰੇ ਸੁਖ ਰਾਸ।
ਕਹਿੰਦੇ ਨੇ ਕਿਉਂਕਿ ਬੜੇ ਚਿਰ ਬਾਅਦ ਸੁਖਾਂ ਦੀ ਰਾਸ, ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਵਾਪਸ ਆਪਣੇ ਪਿੰਡ ਆਏ ਸਨ, ਚਿਰ ਹੋ ਗਿਆ ਸੀ ਮਹਾਰਾਜ ਨੂੰ।
ਜਿਨ ਕੋ ਮਿਲਨੇ ਕੀ ਬਹੁ ਪਿਆਸ।
ਜਿਨ੍ਹਾਂ ਦੇ ਦਰਸ਼ਨ ਕਰਨ ਦੀ ਬੜੀ ਪਿਆਸ ਸੀ ਸਾਰੇ ਤਲਵੰਡੀ ਦੇ ਲੋਕਾਂ ਦੇ ਮਨ ਵਿੱਚ।
ਆਸ ਪ੍ਰਕਾਰ ਪੁਰ ਨਿਕਟ ਬਰਾਤ।
ਕਹਿੰਦੇ ਨੇ ਇਸ ਤਰੀਕੇ ਨਾਲ ਬਰਾਤ ਜਿਹੜੀ ਸੀ ਜਦੋਂ ਤਲਵੰਡੀ ਦੇ ਕੋਲ ਪਹੁੰਚ ਗਈ ਤਾਂ ਜੀ
ਪਰਵੇਸ਼ੀ ਦੁਆਰ ਪ੍ਰਕਾਸ਼ ਸੁਹੱਤ।
ਸਭ ਲੋਕਾਂ ਨੇ ਬਰਾਤ ਨੂੰ ਜੀ ਆਇਆਂ ਆਖਿਆ ਤੇ ਬਰਾਤ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮਹਾਰਾਜ ਦੇ ਮਹਿਲਾਂ ਦਾ ਡੋਲਾ ਪਿੰਡ ਵਿੱਚ ਨਗਰ ਵਿੱਚ ਪ੍ਰਵੇਸ਼ ਕਰ ਗਿਆ।
ਜਹੈ ਚੌਂਪਰ ਜਿਉ ਚਾਰ ਬਾਜ਼ਾਰ।
ਕਹਿੰਦੇ ਤਲਵੰਡੀ ਦੇ ਬਾਜ਼ਾਰ ਜਿਵੇਂ ਚੌਪੜ ਹੁੰਦੀ ਨਾ, ਇਸ ਤਰ੍ਹਾਂ ਦੇ ਚਾਰ ਨੁਕਰੇ ਚੌਂਕ ਸਨ ਤੇ ਚਾਰਾਂ ਪਾਸਿਆਂ ਤੇ ਸੁੰਦਰ ਬਾਜ਼ਾਰ ਸਨ ਪਿੰਡ ਦੇ।
ਇਹ ਮੈਂ ਗਮਨੇ ਹਰਖ ਅਪਾਰ।
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਗਲੀਆਂ ਚ ਬਾਜ਼ਾਰਾਂ ਚ ਜਾ ਰਹੇ ਹਨ ਤੇ ਸਾਰੇ ਲੋਕ ਦਰਸ਼ਨ ਕਰ ਰਹੇ ਹਨ ਜੀ।
ਧੰਨ ਵਾਰ ਤੇ ਬਰਖਾਵਤ ਭਾਰੀ।
ਪਿੱਛੇ ਪਿੱਛੇ ਮਹਾਰਾਜ ਜੀ ਦੇ ਸਤਿਕਾਰਯੋਗ ਚਾਚਾ ਜੀ ਧੰਨ ਦੀ ਵਰਖਾ ਕਰਦੇ ਆਉਂਦੇ ਹਨ।
ਕਰਹਿ ਸੋ ਜਸ ਜਹ ਤਹ ਨਰ ਨਾਰੀ,
ਜਿੱਥੇ ਜਿੱਥੇ ਵੀ ਲੋਕ ਮਨੁੱਖ ਇਸਤਰੀਆਂ ਖੜੇ ਸਨ, ਸੱਚੇ ਪਾਤਸ਼ਾਹ ਜੀ ਦਾ ਜਸ ਕਰ ਰਹੇ ਹਨ, ਵਡਿਆਈ ਕਰ ਰਹੇ ਹਨ।
ਨਿਜ ਨਿਕੇਤ ਕੇ ਨਿਕਟ ਹੈ ਆਏ,
ਚਲਦੇ ਚਲਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਘਰ ਦੇ ਕੋਲ ਪਹੁੰਚ ਗਏ ਜੀ।
ਅਨਕ ਭਾਂਤ ਕੇ ਹੋਤ ਵਧਾਏ,
ਅਨੇਕਾਂ ਤਰੀਕਿਆਂ ਦੀਆਂ ਵਧਾਈਆਂ ਲੋਕਾਂ ਨੇ ਦਿੱਤੀਆਂ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੂੰ। ਜਦੋਂ ਮਹਾਰਾਜ ਜੀ ਬਿਲਕੁਲ ਆਪਣੇ ਦਰਵਾਜੇ ਤੇ ਪਹੁੰਚੇ,
ਭਇਆ ਤ੍ਰਿਪਤਾ ਔਰ ਮਹਰਖ ਕਨੇਰਾ,
ਕਹਿੰਦੇ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਬਹੁਤ ਖੁਸ਼ ਤੇ ਪ੍ਰਸੰਨ ਹਨ ਇਸ ਵੇਲੇ।
ਸਹਿਤ ਸਨੂਖਾ ਸੁੱਤ ਕੋਹੇਰਾ,
ਸਨੂਖਾ ਨੂੰਹ ਨੂੰ ਕਹਿੰਦੇ ਨੇ, ਪੁੱਤਰ ਦੀ ਘਰਵਾਲੀ ਨੂੰ ਕਹਿੰਦੇ, ਆਪਣੇ ਪੁੱਤਰ ਨੂੰ ਤੇ ਆਪਣੀ ਨੂੰਹ ਨੂੰ ਦੇਖਿਆ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ।
ਕਰਹਿ ਨਿਸ਼ਾਵਰ ਦਰ ਵਿਆਪਾਰ,
ਕਹਿੰਦੇ ਬਹੁਤ ਸਾਰਾ ਧਨ ਤੇ ਵਾਰ ਕੇ ਗਰੀਬਾਂ ਨੂੰ ਦੇ ਦਿੱਤਾ ਮਾਤਾ ਜੀ ਨੇ, ਨਿਸ਼ਾਵਰ ਕਰ ਦਿੱਤਾ ਜੀ ਧਨ।
ਵਾਰ 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 ਵਾਰ,
ਇੱਕ ਵਾਰ ਨਹੀਂ ਵਾਰ ਵਾਰ ਮਾਤਾ ਜੀ ਉਹਨਾਂ ਦੇ ਸੀਸ ਉੱਪਰ ਦੀ ਵਾਰ ਵਾਰ ਕੇ ਲੋੜਵੰਦਾਂ ਨੂੰ ਦੇ ਰਿਹਾ। ਇੰਨੇ ਖੁਸ਼ ਹਨ ਮਾਤਾ ਜੀ, ਉਹਨਾਂ ਦਾ ਪੁੱਤਰ ਵਿਆਹ ਕੇ ਆਇਆ ਹੈ।
ਜੋ ਕੁਲ ਰੀਤ ਸ਼ਗਨ ਸ਼ੁਭ ਕਰਹੀ,
ਕਹਿੰਦੇ ਜਿੰਨੀ ਕੁਲ ਦੀ ਰੀਤੀ ਸੀ ਸ਼ੁਭ ਸ਼ਗਨ ਸਨ ਸਾਰੇ ਕੀਤੇ ਮਹਾਰਾਜ ਜੀ ਦੇ ਮਾਤਾ ਜੀ ਨੇ।
ਹਾਂ ਬਲਹਾਰੀ ਬਹਿਣ ਉਚਰਹੀ,
ਤੇ ਨਾਲ ਕਹਿ ਕੀ ਰਹੇ ਨੇ, ਕਹਿੰਦੇ ਅੱਜ ਦੇ ਦਿਨ ਤੋਂ ਮੈਂ ਵਾਰੇ ਜਾਵਾਂ, ਮੈਂ ਸਦਕੇ ਜਾਵਾਂ, ਮੈਂ ਕੁਰਬਾਨ ਜਾਨੀ ਆ ਅੱਜ ਦੇ ਇਸ ਖੁਸ਼ੀਆਂ ਦੇ ਦਿਨ ਤੋਂ। ਇੱਦਾਂ ਮਹਾਰਾਜ ਜੀ ਦੇ ਮਾਤਾ ਜੀ ਕਹਿ ਰਹੇ, ਕਹਿੰਦੇ ਮੈਂ ਬਲਹਾਰੀ ਹਾਂ, ਆਪਣੇ ਮੇਰਾ ਪੁੱਤਰ ਆਇਆ ਅੱਜ ਘਰ।
ਪਇਓ ਸਪੂਤ ਨਕੇਤ ਹਮਾਰੇ,
ਮਾਤਾ ਜੀ ਕਹਿਣ ਲੱਗੇ ਸਾਡੇ ਘਰ ਏਡੇ ਸਲੱਗ ਏਡੇ ਚੰਗੇ ਪੁੱਤਰ ਨੇ ਜਨਮ ਲਿਆ ਹੈ।
ਬਿੰਸਤ ਏਕ ਜਾਸ ਕੁਲ ਤਾਰੇ,
ਬਿੰਸਤ ਏਕ, ਬਿੰਸਤ ਹੁੰਦੇ ਵੀਹ ਤੇ ਏਕ ਇੱਕ, ਕਹਿੰਦੇ ਨੇ ਜਿਸ ਕਰਕੇ ਸਾਡੀਆਂ ਇੱਕੀ ਕੁਲਾਂ ਤਰ ਜਾਣਗੀਆਂ, ਐਸਾ ਸਾਡਾ ਪੁੱਤਰ ਅੱਜ ਵਿਆਹ ਕੇ ਘਰ ਆਇਆ ਹੈ।
ਮਿਲੇ ਸੁਲੱਖਣੀ ਪੁੰਨ ਨਿਜ ਸਾਸ,
ਫਿਰ ਮਾਤਾ ਸੁਲੱਖਣੀ ਜੀ ਨੇ ਆਪਣੇ ਸੱਸ ਮਾਤਾ ਤ੍ਰਿਪਤਾ ਜੀ ਨੂੰ ਅੱਗੇ ਜਾ ਕੇ ਮੱਥਾ ਟੇਕਿਆ ਬੜੇ ਸਤਿਕਾਰ ਨਾਲ ਜੀ।
ਕਰਿਓ ਚਰਨ ਪਰ ਮਹਤ ਕਿਆਸ,
ਮਾਤਾ ਜੀ ਦੇ ਚਰਨਾਂ ਉੱਤੇ ਆਪਣਾ ਮੱਥਾ ਲਾ ਕੇ ਮੱਥਾ ਟੇਕਿਆ ਮਾਤਾ ਸੁਲੱਖਣੀ ਜੀ ਨੇ।
ਆਸ਼ਕ ਦੀਨੀ ਲੀਨੀ ਅੰਕਾ,
ਅੰਕਾ ਦਾ ਅਰਥ ਹੁੰਦਾ ਗਲ ਨਾ ਲਾਉਣਾ। ਮਾਤਾ ਜੀ ਨੇ ਫੜ ਕੇ ਆਪਣੀ ਨੂੰਹ ਨੂੰ ਆਪਣੇ ਗਲ ਨਾ ਲਾ ਲਿਆ, ਤੇ ਆਸ਼ਕ ਹੁੰਦੀ ਅਸੀਸ, ਆਸ਼ਕ ਦੀਨੀ ਬੜੀਆਂ ਅਸੀਸਾਂ ਦਿੱਤੀਆਂ ਮਾਤਾ ਜੀ ਨੇ।
ਹਰਖ ਬੇਲੋਕਿਓ ਬਦਨ ਮਾਏ ਅੰਕਾ,
ਬੜੇ ਪ੍ਰਸੰਨ ਹੋ ਕੇ ਆਪਣੀ ਨੂੰਹ ਦਾ ਚਿਹਰਾ ਦੇਖਿਆ ਮਾਤਾ ਜੀ ਨੇ।
ਬੇਦੀ ਕੁਲ ਕੀ ਮਿਲੀ ਬਧੂਟੀ,
ਬੇਦੀਆਂ ਦੀ ਕੁਲ ਦੀਆਂ ਜਿੰਨੀਆਂ ਤਲਵੰਡੀ ਦੀਆਂ ਇਸਤਰੀਆਂ ਸਨ, ਫਿਰ ਉਹ ਸਾਰੀਆਂ ਆਣ ਕੇ ਮਿਲੀਆਂ ਹਨ ਮਾਤਾ ਸੁਲੱਖਣੀ ਜੀ ਨੂੰ।
ਦੇਖ ਦੇਖ ਮੁਖ ਸੁਖ ਜਾਨ ਲੋਟੀ,
ਕਹਿੰਦੇ ਨੇ ਬਹੁਤ ਸੁਖ ਹੋਇਆ ਦੇਖ ਦੇਖ ਕੇ ਉਹਨਾਂ ਨੂੰ, ਤੇ ਬਹੁਤ ਵਧਾਈਆਂ ਦਿੱਤੀਆਂ ਜੀ।
ਨਿਕਟ ਸੋ ਤ੍ਰਿਪਤਾ ਦੇ ਤਾਂ ਵਧਾਈ,
ਮਾਤਾ ਤ੍ਰਿਪਤਾ ਜੀ ਨੇੜੇ ਖੜੇ ਸਨ, ਤੇ ਜਿਹੜੀ ਬੀਬੀ ਦੇਖਦੀ ਹੈ ਮਿਲਦੀ ਹੈ ਉਹ ਮਾਤਾ ਜੀ ਨੂੰ ਵਧਾਈ ਦਿੰਦੀ ਹੈ।
ਲੇ ਤੁਹਾਰਖ ਜੋਤ ਅੰਗਨਾ ਮਾਈ,
ਕਹਿੰਦੇ ਉਹਨਾਂ ਦੀਆਂ ਵਧਾਈਆਂ ਸਿਰ ਮੱਥੇ ਤੇ ਖੁਸ਼ੀ ਖੁਸ਼ੀ ਮਾਤਾ ਜੀ ਲੈ ਰਹੇ ਹਨ, ਜਿਨ੍ਹਾਂ ਦੇ ਅੰਦਰ ਖੁਸ਼ੀ ਸਾਂਭੀ ਨਹੀਂ ਜਾਂਦੀ, ਇੰਨੀ ਖੁਸ਼ੀ ਹੈ ਮਾਤਾ ਜੀ ਨੂੰ।
ਸਹਿਤ ਸੁਨੂਖਾ ਸੁਤ ਹੈ ਸੁਹਾਈ,
ਕਹਿੰਦੇ ਨੇ ਕਿਉਂ, ਕਿਉਂਕਿ ਪੁੱਤਰ ਸਹਿਤ ਉਹਨਾਂ ਦੀ ਨੂੰਹ ਅੱਜ ਘਰ ਆਈ ਹੈ।
ਵਾਰਤ ਮਾਤ ਲਵਨ ਪੁਨਰਾਈ,
ਸੋ ਕੁਲ ਦੀ ਰੀਤੀ ਪੂਰੀ ਕਰਦੇ ਹਨ ਮਾਤਾ ਜੀ।
ਤੋਰ ਤੋਰ ਤ੍ਰਿੰਡਾਰਤ ਪੀਠ,
ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਕਿਉਂ ਏਦਾਂ ਕਰਦੇ ਪਏ ਹਨ ਸੁਣੋ ਜੀ।
ਕਹੇ ਕਿ ਲਗੇ ਨਾ ਕਾਹੂ ਡੀਠਾ,
ਡੀਠਾ ਹੁੰਦੀ ਨਜ਼ਰ, ਹੁਣ ਮਾਤਾ ਜੀ ਕਹਿ ਰਹੇ ਨੇ, ਕਿਉਂਕਿ ਮਾਂ ਮਾਂ ਹੀ ਹੁੰਦੀ ਸਤਸੰਗ ਜੀ, ਭਾਵੇਂ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਨੇ, ਫਿਰ ਵੀ ਉਹ ਇਸ ਵੇਲੇ ਸੰਸਾਰੀ ਰਿਸ਼ਤਾ ਮਾਂ ਪੁੱਤ ਵਾਲਾ ਹੀ ਹੈ, ਤੇ ਮਾਤਾ ਜੀ ਕਹਿੰਦੇ ਕਿਤੇ ਮੇਰੇ ਪੁੱਤਰ ਨੂੰ ਅੱਜ ਨਜ਼ਰ ਨਾ ਕਿਸੇ ਦੀ ਲੱਗ ਜਾਵੇ, ਅਕਾਲ ਪੁਰਖ ਵਾਹਿਗੁਰੂ ਰੱਖਿਆ ਕਰੀ, ਤੂੰ ਅੱਜ ਕਿੰਨਾ ਸੋਹਣਾ ਲੱਗਦਾ ਪਿਆ ਦਾ ਸਰੂਪ, ਅੱਜ ਮੇਰਾ ਪੁੱਤਰ ਵਿਆਹ ਕੇ ਘਰੇ ਆਇਆ, ਇਉਂ ਮਾਤਾ ਜੀ ਸਤਸੰਗ ਜੀ ਕਹਿ ਰਹੇ ਹਨ।
ਨਿਕਸ ਸਦਨ ਦੁਖ ਕਦਨ ਬਹੋਰੀ,
ਕਹਿੰਦੇ ਨੇ ਫਿਰ ਜਦੋਂ ਸਾਰਿਆਂ ਨੂੰ ਮਿਲ ਲਿਆ, ਮਾਤਾ ਜੀ ਨੇ ਪਿਆਰ ਕਰ ਲਿਆ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰੋਂ ਬਾਹਰ ਆਏ ਹਨ ਆਪਣੇ ਘਰੋਂ।
ਮਿਲੇ ਸਬਨ ਕਰ ਪ੍ਰੀਤ ਨ ਥੋਰੀ,
ਤੇ ਬਾਕੀ ਜਿੰਨੇ ਤਲਵੰਡੀ ਦੇ ਲੋਕ ਉੱਥੇ ਖੜੇ ਸਨ, ਆਏ ਸਨ ਮਹਾਰਾਜ ਦੇ ਦਰਸ਼ਨ ਕਰਨ, ਫਿਰ ਸੱਚੇ ਪਾਤਸ਼ਾਹ ਜੀ ਬਾਹਰ ਨਿਕਲ ਕੇ ਇਕੱਲੇ ਇਕੱਲੇ ਨੂੰ ਮਿਲੇ ਜੀ।
ਯਥਾ ਯੋਗ ਕੀਨੇ ਸਨਮਾਨ,
ਯਥਾ ਯੋਗ ਸੱਚੇ ਪਾਤਸ਼ਾਹ ਜੀ ਨੇ ਸਭ ਦਾ ਸਨਮਾਨ ਕੀਤਾ, ਸਭ ਨੂੰ ਆਖਿਆ ਵੀ ਜਲ ਪਾਣੀ ਛਕਾਓ।
ਬੈਠੇ ਸਭਾ ਲਗਾਏ ਸੁਜਨ,
ਫਿਰ ਮਹਾਰਾਜ ਜੀ ਦੇ ਘਰ ਦੇ ਵਿਹੜੇ ਵਿੱਚ ਹੀ ਸਭਾ ਲਗਾ ਕੇ ਸਾਰੇ ਬੈਠ ਗਏ ਹਨ ਖੁਸ਼ੀ ਖੁਸ਼ੀ।
ਕੁਸ਼ਲ ਪ੍ਰਸ਼ਨ ਸਭ ਹਨ ਸੋ ਬੂਜੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਸੁੱਖ ਸਾਂਦ ਪੁੱਛੀ ਇਕੱਲੇ ਇਕੱਲੇ ਦੀ ਜੀ।
ਸੁਖ ਹੈ ਸੁਣਾਇਓ ਨੇਹੋ ਅਰੂਜੇ,
ਜਿਹੜੇ ਮਹਾਰਾਜ ਜੀ ਦੇ ਨੇਹ ਦੇ ਵਿੱਚ ਸਤਸੰਗ ਜੀ ਪਰੋਚੇ ਹੋਏ ਸਨ ਗੁਰਮੁਖ ਪਿਆਰੇ, ਬੜੇ ਸਾਰਿਆਂ ਨੇ ਪਿਆਰ ਨਾਲ ਮਹਾਰਾਜ ਜੀ ਨੂੰ ਆਪਣੀ ਸੁੱਖ ਸਾਂਦ ਦੱਸੀ, ਆਪਣੇ ਪਰਿਵਾਰਾਂ ਦੀਆਂ ਗੱਲਾਂ ਦੱਸੀਆਂ।
ਮ੍ਰਿਦੁਲ ਉਦਾਰ ਮਧੁਰ ਲਖ ਸ਼ੀਲਾ,
ਸੱਚੇ ਕੀ ਕਹਿ ਰਹੇ ਨੇ, ਕਹਿੰਦੇ ਮਹਾਰਾਜ ਜੀ ਦਾ ਸੁਭਾਅ ਬੜਾ ਨਿਮਰ, ਮਹਾਰਾਜ ਜੀ ਦੀ ਅੰਮ੍ਰਿਤ ਵਰਗੀ ਬਾਣੀ ਬੋਲ ਹਨ।
ਸਭ ਸਰਾਹ ਹੈ ਰੂਪ ਸ਼ਬੀਲਾ,
ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸਰੂਪ ਦੇ ਅੱਜ ਦਰਸ਼ਨ ਕਰਕੇ ਤੇ ਸਾਰੇ ਸਿਫਤਾਂ ਕਰ ਰਹੇ ਹਨ ਮਹਾਰਾਜ ਜੀ ਦੀਆਂ।
ਯੁਗਲ ਮਹੂਰਤ ਬੈਸ ਬਿਤਾਏ,
ਯੁਗਲ ਹੁੰਦੇ ਦੋ ਮਹੂਰਤ ਹੁੰਦੀ ਘੜੀ, ਦੋ ਘੜੀਆਂ ਸੱਚੇ ਪਾਤਸ਼ਾਹ ਜੀ ਉਹਨਾਂ ਕੋਲ ਬੈਠੇ ਰਹੇ ਪਿੰਡ ਦੇ ਲੋਕਾਂ ਕੋਲੇ, ਸਭ ਦੀ ਸੁੱਖ ਸ਼ਾਂਤ ਪੁੱਛੀ, ਇੱਧਰ ਉੱਧਰ ਦੀਆਂ ਸੁੱਖ ਸ਼ਾਂਤ ਦੀਆਂ ਗੱਲਾਂ ਹੋਈਆਂ ਜੀ।
ਉੱਠ ਘਰ ਘਰ ਸਭ ਨਰ ਪਦ ਰਹਾਏ,
ਤੇ ਫਿਰ ਮਹਾਰਾਜ ਜੀ ਦੇ ਪਿਤਾ ਜੀ ਨੂੰ ਉਹਨਾਂ ਦੇ ਮਾਤਾ ਜੀ ਨੂੰ ਵਧਾਈਆਂ ਦੇ ਕੇ ਜਿਹੜੇ ਪਿੰਡ ਦੇ ਲੋਕ ਸਨ ਆਪੋ ਆਪਣੇ ਘਰਾਂ ਨੂੰ ਚਲੇ ਗਏ ਜੀ।
ਹੁਣ ਕਾਲੂ ਜੀ ਬੋਲਿਓ ਇਉਂ ਕੀਜੈ,
ਜਦੋਂ ਪਿੰਡ ਵਾਲੇ ਚਲੇ ਗਏ ਨਾ ਮਹਾਰਾਜ ਨੂੰ ਮਿਲ ਕੇ, ਫਿਰ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ ਸੱਚੇ ਪਾਤਸ਼ਾਹ ਜੀ ਨੂੰ ਏਦਾਂ ਕਹਿਣ ਲੱਗੇ ਹਨ,
ਚਾਲ ਬੁਲਾਰ ਢਿੱਗ ਤਾਤ ਮਲੀ ਜੈ।
ਤਾਤ ਹੁੰਦਾ ਪੁੱਤਰ। ਮਹਾਰਾਜ ਦੇ ਪਿਤਾ ਜੀ ਕਹਿਣ ਲੱਗੇ, ਪੁੱਤਰ ਹੁਣ ਪਿੰਡ ਵਾਲਿਆਂ ਨੂੰ ਤਾਂ ਤੁਸੀਂ ਮਿਲ ਲਿਆ, ਤੇ ਮੈਂ ਚਾਹੁੰਦਾ ਵੀ ਰਾਏ ਬੁਲਾਰ ਦੀ ਹਵੇਲੀ ਜਾ ਕੇ ਤੇ ਉਹਨਾਂ ਨੂੰ ਵੀ ਮਿਲ ਆਓ ਇੱਕ ਵਾਰੀ।
ਕਿੰਚਿਤ ਮਾਨਵ ਲਾਲੂ ਜੀ ਸਾਥ,
ਜਦੋਂ ਇਹ ਗੱਲ ਆਖੀ ਤੇ ਬਾਬਾ ਲਾਲੂ ਜੀ ਜਿਹੜੇ ਮਹਾਰਾਜ ਦੇ ਚਾਚਾ ਜੀ ਨੇ, ਉਹਨਾਂ ਨੇ ਕੁਝ ਕੁ ਬੰਦਿਆਂ ਨੂੰ ਆਵਾਜ਼ ਮਾਰੀ ਛੇਤੀ ਛੇਤੀ।
ਸੁਣ ਕਰ ਗਵਨੇ ਸ਼੍ਰੀ ਜਗਨਨਾਥ,
ਉਹਨਾਂ ਨੇ ਕੁਝ ਮਠਿਆਈ ਚੁਕਾਈ ਸੇਵਾਦਾਰਾਂ ਨੂੰ, ਤੇ ਮਹਾਰਾਜ ਦੇ ਚਾਚਾ ਜੀ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰ ਪਏ, ਕਹਿੰਦੇ ਚਲੋ ਮੈਂ ਵੀ ਜਾਣਾ ਰਾਏ ਬੁਲਾਰ ਨੂੰ ਵਧਾਈ ਦੇ ਆਈਏ, ਮੂੰਹ ਮਿੱਠਾ ਕਰਵਾਈਏ।
ਜਹੈ ਨਿਜ ਮੰਡਪ ਸਭਾ ਲਗਾਈ,
ਕਹਿੰਦੇ ਅਗਲੇ ਬੰਨੇ ਰਾਏ ਬੁਲਾਰ ਸਾਹਿਬ ਸਿੰਘ ਜੀ ਆਪਣੀ ਕਚਹਿਰੀ ਲਾ ਕੇ ਬੈਠਾ ਸੀ, ਆਪਣੀ ਪੂਰੀ ਸਭਾ ਉਹਦੀ ਬੈਠੀ ਹੋਈ ਸੀ ਉੱਥੇ।
ਬੂਜਤ ਰਾਏ ਵਿਵਾਹ ਭਲਾਈ,
ਤੇ ਗੱਲ ਵੀ ਰਾਏ ਬੁਲਾਰ ਇਹੀ ਚਲਾ ਰਿਹਾ, ਸਭਾ ਹੀ ਉਹਨੇ ਅਸਲ ਚ ਇਸ ਕਰਕੇ ਲਾਈ ਸੀ, ਵਿਆਹ ਦੀਆਂ ਗੱਲਾਂ ਪੁੱਛ ਰਿਹਾ ਸੀ ਵੀ ਕਿਸੇ ਨੇ ਕੀ ਸੁਣਿਆ ਕੀ ਸੁਣਿਆ, ਮਹਾਰਾਜ ਜੀ ਦਾ ਕਿਵੇਂ ਵਿਆਹ ਹੋਇਆ, ਸੱਚੇ ਪਾਤਸ਼ਾਹ ਜੀ ਦੇ ਵਿਆਹ ਦੀਆਂ ਗੱਲਾਂ ਕਰਦਾ ਪਿਆ ਸੀ ਉਹ ਆਪਣੀ ਸਭਾ ਲਾ ਕੇ।
ਕਹਾਂ ਜਾਏ ਪਹੁੰਚੇ ਗੁਣ ਖਾਨੀ,
ਹੁਣ ਉੱਥੇ ਪਹੁੰਚ ਗਏ ਗੁਣਾਂ ਦੀ ਖਾਣ, ਸੱਚੇ ਪਾਤਸ਼ਾਹ ਜੀ ਜਦੋਂ ਕਚਹਿਰੀ ਵਿੱਚ ਪ੍ਰਵੇਸ਼ ਕੀਤਾ ਉਹਦੀ ਸਭਾ ਵਿੱਚ ਮਹਾਰਾਜ ਜੀ ਨੇ।
ਕਰਨ ਈਠ ਕੋ ਬਿਰਹ ਪਰਹਾਨੀ,
ਕਰਨ ਈਠ ਹੁੰਦਾ ਪਿਆਰਾ, ਕਹਿੰਦੇ ਆਪਣੇ ਪਿਆਰੇ ਦਾ ਜਿਹੜਾ ਵਿਛੋੜੇ ਦਾ ਦੁੱਖ ਸੀ ਦੂਰ ਕਰਨ ਵਾਸਤੇ ਆਪ ਚੱਲ ਕੇ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਕੋਲੇ।
ਪੇਖਤ ਪੁਲ ਕਿਉ ਪ੍ਰੇਮ ਹੈ ਅੰਗ,
ਇਹ ਗੱਲਾਂ ਕਰਦੇ ਕਰਦੇ ਰਾਏ ਬੁਲਾਰ ਦੀ ਜਦੋਂ ਨਜ਼ਰ ਪਈ ਨਾ ਵੀ ਉਹ ਤਾਂ ਸੱਚੇ ਪਾਤਸ਼ਾਹ ਜੀ ਆ ਗਏ, ਇਕਦਮ ਕਹਿੰਦੇ ਪੁਲਕਤ ਅੰਗਾ। ਪੁਲਕਤ ਅੰਗਾ ਦਾ ਅਰਥ ਹੁੰਦਾ ਵੀ ਖੁਸ਼ੀ ਨਾਲ ਸਾਰਾ ਸਰੀਰ ਹੀ ਲੂਈ ਕੰਡੇ ਹੋ ਜਾਵੇ, ਸਰੀਰ ਦੇ ਰੋਮ ਹੀ ਖੜੇ ਹੋ ਜਾਣ, ਏਦਾਂ ਰਾਏ ਬੁਲਾਰ ਨੂੰ ਚਾਹ ਚੜ ਗਿਆ ਮਹਾਰਾਜ ਨੂੰ ਤੁਰੇ ਆਉਂਦੇ ਦੇਖ ਕੇ।
ਪੂਰਨ ਤਿਸ਼ਟਿਓ ਸੰਗਿਓ ਮੰਗਾ,
ਪੂਰਨ ਤਿਸ਼ਟਿਓ, ਤਿਸ਼ਟਿਓ ਦਾ ਅਰਥ ਹੁੰਦਾ ਖੜਾ ਹੋਣਾ, ਬਹੁਤ ਵੱਡਾ ਸੀ ਉਮਰ ਚ ਮਹਾਰਾਜ ਨਾਲੋਂ, ਪਰ ਸੱਚੇ ਪਾਤਸ਼ਾਹ ਨੂੰ ਤੁਰੇ ਆਉਂਦਿਆਂ ਦੇਖਿਆ ਖੁਸ਼ ਹੋ ਗਿਆ, ਇਕਦਮ ਆਪਣੇ ਸਿੰਘਾਸਨ ਤੋਂ ਉੱਠ ਕੇ ਖੜ ਗਿਆ ਰਾਏ ਬੁਲਾਰ।
ਬਦਨ ਚੰਦਰਮਾ ਉਜਲ ਔਰਾ,
ਕਹਿੰਦੇ ਸੱਚੇ ਪਾਤਸ਼ਾਹ ਜੀ ਦੇ ਉਜਲ ਚੰਦਰਮਾ ਸਰੀਖੇ ਮੁੱਖ ਵੱਲੇ ਹੀ ਦੇਖੀ ਜਾਂਦਾ ਇੱਕ ਟੱਕ, ਤੇ ਸੱਚੇ ਪਾਤਸ਼ਾਹ ਤੁਰੇ ਆਉਂਦੇ ਉਹਦੇ ਵੱਲ ਨੂੰ।
ਲੋਚਨ ਕੀਨ ਚਕੋਰਨ ਜੋਰਾ,
ਜਿਵੇਂ ਚਕੋਰਾਂ ਦਾ ਜੋੜਾ ਚੰਦਰਮਾ ਨੂੰ ਦੇਖਦਾ, ਏਦਾਂ ਦੋਨਾਂ ਅੱਖਾਂ ਦਾ ਜੋੜਾ ਰਾਏ ਬੁਲਾਰ ਦਾ ਮਹਾਰਾਜ ਜੀ ਦੇ ਦਰਸ਼ਨ ਹੀ ਕਰੀ ਜਾਂਦਾ, ਇੱਕ ਇੱਕ ਪਲ ਵਾਸਤੇ ਵੀ ਉਹਨੇ ਨਜ਼ਰ ਹਟਾਈ ਨੀ ਮਹਾਰਾਜ ਤੋਂ।
ਨਿਕਟ ਜਾਏ ਪਦ ਪਰਸਨ ਹੇਤ,
ਕੋਲ ਜਾ ਕੇ ਤੇ ਸੱਚੇ ਪਾਤਸ਼ਾਹ ਜੀ ਉਮਰ ਵਿੱਚ ਵੱਡਾ ਜਾਣ ਕੇ ਰਾਏ ਬੁਲਾਰ ਨੂੰ ਸਾਧ ਸੰਗਤ ਜੀ ਨਿਉਂ ਕੇ ਉਹਦੇ ਚਰਨਾਂ ਨੂੰ ਹੱਥ ਲਾਉਣ ਲੱਗੇ ਮਹਾਰਾਜ ਰਾਏ ਬੁਲਾਰ ਦੇ।
ਝੁਕਣ ਲੱਗੇ ਬੇਦੀ ਕੁਲ ਕੇਤ,
ਬੇਦੀਆਂ ਦੇ ਕੁਲ ਦੇ ਸ਼੍ਰੋਮਣੀ ਨਿਸ਼ਾਨ ਸਰੂਪ ਮਹਾਰਾਜ ਜਦੋਂ ਝੁਕਣ ਲੱਗੇ ਰਾਏ ਬੁਲਾਰ ਦੇ ਠਾਂ ਹੋਣ ਲੱਗੇ ਉਹਦੇ ਪੈਰਾਂ ਨੂੰ ਹੱਥ ਲਾਉਣ ਲਈ।
ਭਾਰ ਕਰ ਸੋ ਕੋਰੀ ਗਲ ਲਾਏ,
ਕਹਿੰਦੇ ਇਕਦਮ ਬਾਹਾਂ ਤੋਂ ਫੜ ਕੇ ਰਾਏ ਬੁਲਾਰ ਨੇ ਖਿੱਚ ਕੇ ਆਪਣੇ ਗਲ ਨਾਲ ਲਾ ਲਿਆ ਮਹਾਰਾਜ ਸੱਚੇ ਪਾਤਸ਼ਾਹ, ਪੈਰਾਂ ਨੂੰ ਹੱਥ ਲਾਉਣ ਹੀ ਨਹੀਂ ਦਿੱਤੇ ਉਸ ਨੇ ਜੀ।
ਲੋਚਨ ਬੀਚ ਆਨੰਦ ਜਲ ਛਾਏ,
ਕਹਿੰਦੇ ਨੇਤਰਾਂ ਵਿੱਚ ਪਾਣੀ ਆ ਗਿਆ, ਉਹ ਪਾਣੀ ਕਿਹੜਾ ਸੀ? ਆਨੰਦ ਜਲ, ਆਨੰਦ ਦਾ, ਖੁਸ਼ੀ ਦਾ, ਖੁਸ਼ੀ ਨਾਲ ਰਾਏ ਬੁਲਾਰ ਦੀਆਂ ਅੱਖਾਂ ਭਰ ਗਈਆਂ ਜੀ।
ਸੁਖ ਬੂਜਤ ਭਏ ਗਦ ਗਦ ਬਾਣੀ,
ਗਦ ਗਦ ਬਾਣੀ ਦਾ ਅਰਥ ਹੁੰਦਾ ਵੀ ਬੰਦਾ ਬੋਲਣਾ ਚਾਹੁੰਦਾ ਪਰ ਬੋਲ ਨਹੀਂ ਸਕਦਾ, ਗਲੇ ਚ ਵੀ ਪਾਣੀ ਆ ਜਾਂਦਾ, ਅੱਖਾਂ ਚ ਵੀ ਪਾਣੀ ਆ ਜਾਂਦਾ, ਪੁੱਛਣਾ ਚਾਹੁੰਦੇ ਨੇ ਮਹਾਰਾਜ ਨੂੰ, ਕੁਝ ਕਹਿਣਾ ਚਾਹੁੰਦੇ ਆ ਪਰ ਰਾਏ ਬੁਲਾਰ ਤੋਂ ਬੋਲਿਆ ਨਹੀਂ ਗਿਆ, ਕੁੱਟ ਕੇ ਗੱਲ ਨਾਲ ਆਇਆ ਮਹਾਰਾਜ ਨੂੰ।
ਬਿਨ ਉਚਰੇ ਦੋਹਾਂ ਦੇਸ਼ ਪਹਿਚਾਨੀ,
ਪਰ ਕਹਿੰਦੇ ਬਿਨ ਉਚਰੇ ਦੋਹਾਂ ਦੇਸ਼ ਪਹਿਚਾਨੀ, ਬਿਨਾਂ ਕਹੇ ਤੋਂ ਹੀ ਮਹਾਰਾਜ ਜਾਣਦੇ ਵੀ ਇਹ ਕੀ ਕਹਿਣਾ ਚਾਹੁੰਦੇ ਨੇ, ਤੇ ਬਿਨਾਂ ਕਹੇ ਤੋਂ ਰਾਏ ਬੁਲਾਰ ਨੇ ਵੀ ਸਮਝ ਲਿਆ ਵੀ ਮਹਾਰਾਜ ਮੇਰੀ ਕੀ ਗੱਲ ਦਾ ਕੀ ਜਵਾਬ ਦੇਣਗੇ ਅਸਲ ਵਿੱਚ।
ਮਨ ਚ ਸਰਾਣ ਹੈ ਦੇਸ਼ ਬਰਿਆਈ,
ਤੇ ਕਹਿੰਦੇ ਕਿੰਨੀ ਦੇਰ ਏਦਾਂ ਜੱਫੀ ਪਾ ਕੇ ਖੜੇ ਰਹੇ, ਤੇ ਫਿਰ ਮਨ ਚ ਸਰਾਣੇ ਬਰਿਆਈ ਹੁੰਦਾ ਬਦੋ ਬਦੀ, ਫਿਰ ਮਹਾਰਾਜ ਜੀ ਨੂੰ ਆਪਣੇ ਪਲੰਘੇ ਤੇ ਬਿਠਾਉਣ ਲੱਗੇ, ਤੇ ਮਹਾਰਾਜ ਨੇ ਜਦੋਂ ਸਰਾਣੇ ਵੱਲੋਂ ਨਾ ਕੀਤੀ ਬਹਿਣ ਤੋਂ, ਤੇ ਬਰਿਆਈ ਹੁੰਦਾ ਬਦੋ ਬਦੀ ਰਾਏ ਬੁਲਾਰ ਨੇ ਆਖਿਆ ਨਹੀਂ ਤੁਸੀਂ ਸਰਾਣੇ ਵੱਲ ਹੀ ਬੈਠੋਗੇ ਅੱਜ, ਉਮਰ ਚ ਛੋਟੇ ਨੇ, ਇਹ ਇੱਕ ਮਰਿਆਦਾ ਸੰਸਾਰ ਦੀ ਵੀ ਆਪ ਤੋਂ ਵੱਡੇ ਨੂੰ ਸਰਾਣੇ ਵੱਲ ਭਾਈਦਾ, ਜਿਵੇਂ ਬਾਣੀ ਦਾ ਪਾਠ ਕਰਨ ਵਾਲਾ ਕਥਾ ਕਰਨ ਵਾਲੇ ਦੇ ਸੱਜੇ ਪਾਸੇ ਹੁੰਦਾ, ਕਿਉਂ? ਕਿਉਂਕਿ ਉਹਨੇ ਬਾਣੀ ਪੜ੍ਹਨੀ ਨਿਰੋਲ। ਇਸੇ ਤਰ੍ਹਾਂ ਆਪ ਤੋਂ ਵੱਡੇ ਨੂੰ ਸੱਜੇ ਪਾਸੇ ਬਿਠਾਈ ਦਾ, ਆਪਾਂ ਕੱਲ ਵੀ ਸੁਣਿਆ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਜੇ ਪਾਠੇ ਬੈਠੇ, ਤੇ ਜਦੋਂ ਪਰਿਵਾਰ ਨੇ ਮਾਤਾ ਸੁਲੱਖਣ ਜੀ ਨੂੰ ਲਿਆਂਦਾ ਤੇ ਉਹਨਾਂ ਨੂੰ ਬਾਮ ਖੱਬੇ ਪਾਸੇ ਬਿਠਾਇਆ। ਰਾਏ ਬੁਲਾਰ ਤੋਂ ਛੋਟੇ ਨੇ ਮਹਾਰਾਜ, ਪਰ ਬਦੋ ਬਦੀ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਸੰਘਾਸਨ ਦੇ ਸਰਾਣੇ ਵਾਲੇ ਪਾਸੇ ਬਿਠਾਇਆ ਜੀ।
ਬੈਸਾਏ ਔਰ ਮੋਦ ਬੜਾਈ,
ਧੱਕੇ ਨਾਲ ਹੀ ਮਹਾਰਾਜ ਜੀ ਨੂੰ ਬਿਠਾਲ ਦਿੱਤਾ। ਮਹਾਰਾਜ ਬੈਠਣਾ ਨੀ ਚਾਹੁੰਦੇ ਪਰ ਬਹੁਤ ਪ੍ਰਸੰਨ ਹੋਇਆ। ਰਾਏ ਬੁਲਾਰ ਕਹਿੰਦਾ ਨਹੀਂ ਜੀ, ਤੁਹਾਨੂੰ ਬੈਠਣਾ ਪੈਣਾ ਹੈ।
ਦਰਸ਼ ਪਿਆਸ ਦਿਨ ਬਿਤੇ ਨਾ ਥੋੜੇ,
ਦਰਸ਼ਨਾਂ ਦੀ ਪਿਆਸ ਸੀ ਤੇ ਥੋੜੇ ਦਿਨ ਨੀ ਸੀ ਕੋਈ ਲੰਘੇ ਦਰਸ਼ਨ ਕੀਤਿਆਂ ਨੂੰ। ਬੜੇ ਚਿਰ ਬਾਅਦ ਮਹਾਰਾਜ ਆਏ ਸਨ, ਇਸ ਕਰਕੇ ਉਹ ਤਾਂ ਮਹਾਰਾਜ ਦੇ ਦਰਸ਼ਨ ਕਰਕੇ ਰੱਜਦਾ ਹੀ ਨੀ ਸੀ ਪਿਆ।
ਜਨ ਪੀਵਤ ਕੀਆ ਨੈਣ ਕਟੋਰੇ,
ਨੈਣ ਕਟੋਰੇ ਕਹਿੰਦੇ ਸਮਝ ਲਓ ਵੀ ਆਪਣੇ ਨੇਤਰਾਂ ਨੂੰ ਕਟੋਰੇ ਬਣਾ ਲਿਆ ਰਾਏ ਬੁਲਾਰ ਨੇ, ਤੇ ਮਹਾਰਾਜ ਜੀ ਦੇ ਦਰਸ਼ਨਾਂ ਦੇ ਕਟੋਰੇ ਭਰ ਭਰ ਕੇ ਅੱਖਾਂ ਨਾਲ ਹੀ ਪੀ ਰਿਹਾ। ਸਮਝ ਲਓ ਜਿਵੇਂ ਅੱਖਾਂ ਨਾਲ ਹੀ ਅੰਦਰ ਲੰਘਾ ਰਿਹਾ ਹੋਵੇ। ਨੈਣ ਕਟੋਰਿਆਂ ਨਾਲ ਏਦਾਂ ਦਰਸ਼ਨ ਕਰਦਾ, ਦੇਖੀ ਜਾਂਦਾ ਮਹਾਰਾਜ ਦੇ ਚਿਹਰੇ ਵੱਲ।
ਇੱਕ ਘੜੀ ਲੱਗ ਕੋਈ ਨਾ ਬੋਲਾ,
ਕਹਿੰਦੇ ਇੱਕ ਘੜੀ ਤੱਕ ਕੋਈ ਨੀ ਬੋਲਿਆ, ਨਾ ਰਾਏ ਬੁਲਾਰ ਕੋ ਗੱਲ ਹੋਈ, ਨਾ ਮਹਾਰਾਜ ਬੋਲੇ, ਤੇ ਨਾ ਪੂਰੀ ਸਭਾ ਚੋਂ ਕੋਈ ਬੋਲਿਆ। ਇੱਕ ਘੜੀ 24 ਮਿੰਟਾਂ ਦੀ ਹੁੰਦੀ, 24 ਮਿੰਟਾਂ ਤੱਕ ਸਿਰਫ ਮਹਾਰਾਜ ਨੂੰ ਦੇਖੀ ਗਿਆ ਕੋਲ ਬਿਠਾਲ ਕੇ। ਉਹ
ਫੇਰ ਪ੍ਰੇਮ ਕੋ ਰਹੇ ਅਡੋਲਾ,
ਮਹਾਰਾਜ ਵੀ ਉਹਦੇ ਪ੍ਰੇਮ ਨੂੰ ਦੇਖ ਕੇ ਚੁੱਪ ਹੀ ਕੀਤੇ ਰਹੇ ਤੇ ਮੁਸਕਰਾਈ ਗਏ। ਪਤਾ ਸੀ ਮਹਾਰਾਜ ਨੂੰ ਕਿ ਇਹਦੀ ਹਾਲਤ ਪ੍ਰੇਮੀਆਂ ਵਾਲੀ ਹੈ।
ਬਾਹਰ ਵਿਆਹ ਕੀ ਸ਼ੁਭ ਕਰ ਤੂਤਾ,
ਫਿਰ ਉਹਨੇ ਗੱਲ ਛੇੜੀ ਸਤਸੰਗ ਜੀ। ਰਾਏ ਬੁਲਾਰ ਨੇ ਇੱਕ ਘੜੀ ਤੋਂ ਬਾਅਦ ਤੇ ਫਿਰ ਆਪਣੇ ਆਪ ਤੇ ਕੰਟਰੋਲ ਕਰਕੇ ਫਿਰ ਉਹਨੇ ਆਖਿਆ ਵੀ ਮਹਾਰਾਜ ਵਿਆਹ ਦੀਆਂ ਦੱਸੋ ਕੌਤਕ, ਵਿਆਹ ਦੀ ਬਹੁਤ ਵਧਾਈ ਹੋਵੇ, ਬੜੀ ਖੁਸ਼ੀ ਹੋਈ ਮੈਨੂੰ ਤੁਹਾਡੇ ਵਿਆਹ ਦੀ। ਤੇ ਫਿਰ ਵਿਆਹ ਦੀ ਗੱਲ ਛੇੜੀ ਉਹਨੇ ਜੀ।
ਜਿਤ ਭਇਓ ਰਾਏ ਮਤ ਪੂਤਾ,
ਮਤ ਪੂਤਾ ਤਾਂ ਸੁਣਦਾ ਪਵਿੱਤਰ ਮਤ, ਪਵਿੱਤਰ ਬੁੱਧੀ ਵਾਲਾ, ਪਵਿੱਤਰ ਮਨ ਵਾਲਾ। ਪਵਿੱਤਰ ਮਨ ਵਾਲੇ ਰਾਏ ਬੁਲਾਰ ਨੇ ਫਿਰ ਸੱਚੇ ਪਾਤਸ਼ਾਹ ਜੀ ਤੋਂ ਉਹਨਾਂ ਦੇ ਵਿਆਹ ਦੀ ਗਾਥ ਸ਼ੁਰੂ ਕਰਕੇ ਪੁੱਛੀ ਜੀ।
ਮਰਦਾਨਾ ਬੋਲਿਓ ਤੇਹ ਕਾਲ,
ਜਦੋਂ ਰਾਏ ਬੁਲਾਰ ਨੇ ਵਿਆਹ ਦੀ ਗੱਲ ਪੁੱਛੀ ਤਾਂ ਮਹਾਰਾਜ ਜੀ ਨੇ ਭਾਈ ਮਰਦਾਨੇ ਵੱਲੇ ਦੇਖਿਆ। ਆਪ ਮਹਾਰਾਜ ਬੋਲੇ ਨਹੀਂ ਤੇ ਇਸ਼ਾਰਾ ਸਮਝ ਕੇ ਭਾਈ ਮਰਦਾਨਾ ਜੀ ਨੇ ਗੱਲ ਏਦਾਂ ਸ਼ੁਰੂ ਕੀਤੀ ਜੀ।
ਕਾਉ ਪ੍ਰਤਾਪ ਤੇ ਸੁਣੋ ਭੋਪਾਲ,
ਭਾਈ ਮਰਦਾਨਾ ਜੀ ਨੇ ਆਖਿਆ ਵੀ ਤੁਹਾਡੇ ਪ੍ਰਤਾਪ ਕਰਕੇ ਇਹ ਵਿਆਹ ਤਾਂ ਏਦਾਂ ਦਾ ਹੋਇਆ ਰਾਏ ਸਾਹਿਬ ਜੀ, ਵੀ ਮੈਂ ਕੀ ਦੱਸਾਂ ਤੁਹਾਨੂੰ।
ਔਰ ਸੁਲਤਾਨ ਬਹੁਤ ਜਸ ਸ਼ਾਵਾ,
ਕਹਿੰਦੇ ਸੁਲਤਾਨਪੁਰ ਚ ਤਾਂ ਕੀ ਜਸ ਹੋ ਰਿਹਾ, ਮਹਾਰਾਜ ਦੀ ਕਿੰਨੀ ਵਡਿਆਈ ਹੋ ਰਹੀ, ਮੈਂ ਬੋਲ ਕੇ ਦੱਸ ਨੀ ਸਕਦਾ, ਅੱਖਰ ਨੀ ਹੈਗੇ ਮੇਰੇ ਕੋਲੇ।
ਨਾਰ ਨਾਰੀਅਨ ਘਰ ਘਰ ਪ੍ਰਤ ਗਾਵਾ,
ਕਹਿੰਦੇ ਮਨੁੱਖਾਂ ਇਸਤਰੀਆਂ ਨੇ ਘਰ ਘਰ ਸੱਚੇ ਪਾਤਸ਼ਾਹ ਜੀ ਦੀ ਸੋਭਾ ਕੀਤੀ। ਮਹਾਰਾਜ ਦੀ ਵਡਿਆਈ ਸੁਲਤਾਨਪੁਰ ਦੇ ਘਰ ਘਰ ਵਿੱਚ ਹੋ ਰਹੀ, ਭਾਵੇਂ ਕੋਈ ਕਿਸੇ ਧਰਮ ਦਾ ਵੀ ਉੱਥੇ ਰਹਿੰਦਾ ਹੈ।
ਦੌਲਤ ਖਾਨ ਦੀਨ ਜੋ ਚਾਹ,
ਭਾਈ ਮਰਦਾਨਾ ਜੀ ਕਹਿੰਦੇ ਵੀ ਦੌਲਤ ਖਾਨ ਨੇ ਵੀ ਬਹੁਤ ਉਦਾਰਤਾ ਵਿਖਾਈ, ਜੋ ਚਾਹੀਦਾ ਸੀ ਵਿਆਹ ਵਾਸਤੇ ਦੌਲਤ ਖਾਨ ਨੇ ਦਿੱਤਾ। ਉਹਨੇ ਆਖਿਆ ਜੋ ਮਰਜ਼ੀ ਲੈ ਜਾਓ ਮੇਰੇ ਘਰੋਂ, ਪਰ ਮੇਰੇ ਮੋਦੀ ਦਾ ਵਿਆਹ ਬਹੁਤ ਵਧੀਆ ਹੋਣਾ ਚਾਹੀਦਾ ਹੈ।
ਪੂਰ ਵਸਤ ਲੀਨੀ ਤੇ ਪਾਹ,
ਤੇ ਪੂਰ ਵਸਤ ਦਾ ਅਰਥ ਹੁੰਦਾ ਬਹੁਤ ਸਾਰੀਆਂ ਵਸਤੂਆਂ। ਭਾਈ ਮਰਦਾਨਾ ਜੀ ਕਹਿੰਦੇ ਭਾਈ ਜੈ ਰਾਮ ਨੇ ਲੈ ਵੀ ਲਈਆਂ ਸਨ, ਰਾਥ ਲੈ ਲਏ ਸਨ, ਘੋੜੇ ਲੈ ਲਏ ਸਨ, ਗੱਡੇ ਲੈ ਲਏ ਸਨ, ਊਠ ਲੈ ਲਏ ਸਨ, ਤੰਬੂ ਕਨਾਤਾਂ ਲੈ ਲਏ ਸਨ ਦੌਲਤ ਖਾਂ ਕੋਲੋਂ।
ਇਹ ਤੇ ਪੁੰਨ ਚੜ ਚਲੀ ਬਰਾਤ,
ਹੁਣ ਗੱਲ ਦੱਸ ਰਹੇ ਭਾਈ ਮਰਦਾਨਾ ਜੀ ਵਿਆਹ ਦੀ ਰਾਏ ਬੁਲਾਰ ਨੂੰ, ਕਹਿੰਦੇ ਜੀ ਫਿਰ ਏਦਾਂ ਸਾਰੀ ਤਿਆਰੀ ਕਰਕੇ ਤੇ ਬਰਾਤ ਚੜ ਗਈ ਸੀ ਸੁਲਤਾਨਪੁਰ ਤੋਂ।
ਇਹਨੂੰ ਜਾਏ ਟੁਕਾਓ ਸੁਹਤ,
ਕਹਿੰਦੇ ਬੜੇ ਸੁਖ ਨਾਲ ਜਾ ਕੇ ਟੁਕਾ ਕੀਤਾ ਸੀ।
ਖਰਚੋ ਕਾਲੂ ਜੀ ਦਰਬ ਵਿਸਾਲ,
ਕਹਿੰਦੇ ਮਹਾਰਾਜ ਦੇ ਪਿਤਾ ਜੀ ਨੇ ਧਨ ਵੀ ਬਹੁਤ ਖਰਚਿਆ ਹੈ ਖੁੱਲੇ ਦਿਲ ਦੇ ਨਾਲ।
ਅਤ ਉਤ ਸਭ ਭਇਆ ਸੋਠ ਤੇ ਕਾਲ,
ਸੋਠ ਹੁੰਦਾ ਸੁੰਦਰ। ਭਾਈ ਮਰਦਾਨਾ ਜੀ ਕਹਿੰਦੇ ਵੀ ਰਾਏ ਬੁਲਾਰ ਜੀ ਏਡਾ ਸੁੰਦਰ ਉਤਸਵ ਸੀ ਮਹਾਰਾਜ ਦੇ ਵਿਆਹ ਦਾ, ਮੈਂ ਕੀ ਵਰਣਨ ਕਰਕੇ ਦੱਸਾਂ।
ਦੋਹਾਂ ਦੇਸ਼ ਨੈ ਰਸ ਅਤ ਸ਼ਹਿ ਰੱਖ,
ਕਹਿੰਦੇ ਦੋਵਾਂ ਪਾਸਿਆਂ ਦੇ ਸਿਆਣੇ ਲੋਕਾਂ ਨੇ ਰਸ ਬਣਾ ਕੇ ਰੱਖਿਆ। ਇਧਰ ਲਿਆ ਧੇਤੇ ਪਤੇਤੇ ਜਿਨ੍ਹਾਂ ਨੂੰ ਕਹਿ ਦਿੰਦੇ, ਦੋਵਾਂ ਪਾਸਿਆਂ ਦੇ ਲੋਕਾਂ ਨੇ ਬੜਾ ਰਸ ਬਣਾਇਆ।
ਜਿਨ ਕਹਿ ਮਨ ਜਸ ਕੀ ਆ ਬਿਲਖ,
ਜਿਨ੍ਹਾਂ ਦੇ ਮਨ ਵਿੱਚ ਵਡਿਆਈ ਦੀ ਜਸ ਦੀ ਇੱਛਾ ਸੀ, ਭੁਲਾਸ਼ਾ ਸੀ ਵੀ ਸੰਸਾਰ ਸਾਡੀ ਸੋਭਾ ਕਰੇ, ਇਸ ਕਰਕੇ ਦੋਨਾਂ ਪਾਸਿਆਂ ਤੋਂ ਰਸ ਬਣਾਈ ਰੱਖਿਆ ਜੀ।
ਮੁਝੇ ਦੇਖਤ ਭਏ ਵਿਆਹ ਕਨੇਰੇ,
ਭਾਈ ਮਰਦਾਨਾ ਜੀ ਕਹਿੰਦੇ ਰਾਏ ਜੀ ਮੈਂ ਆਪਣੀਆਂ ਇਹਨਾਂ ਅੱਖਾਂ ਨਾਲ ਬਹੁਤ ਵਿਆਹ ਦੇਖੇ ਨੇ, ਮੈਂ ਬਹੁਤ ਉਤਸਵਾਂ ਦੇ ਵਿੱਚ ਜਾ ਕੇ ਹਾਜ਼ਰੀ ਭਰੀ ਹੈ।
ਵਿਪਰ ਸੁਬਾਹਜ ਬੈਸ ਵਡੇਰੇ,
ਵਿਪਰ ਸੁਬਾਹਜ ਬੈਸ, ਵਿਪਰ ਬ੍ਰਾਹਮਣ, ਬਾਹਜ ਖੱਤਰੀ ਤੇ ਬੈਸ ਵੈਸ਼। ਉਹ ਕਹਿੰਦੇ ਮੈਂ, ਭਾਈ ਮਰਦਾਨਾ ਕਹਿੰਦੇ ਮੈਂ ਬ੍ਰਾਹਮਣਾਂ ਦੇ ਵਿਆਹ ਵੀ ਦੇਖੇ, ਖੱਤਰੀਆਂ ਦੇ ਵਿਆਹ ਵੀ ਦੇਖੇ, ਵੈਸ਼ਾਂ ਦੇ ਵਿਆਹ ਵੀ ਦੇਖੇ ਹਨ ਆਪਣੀਆਂ ਅੱਖਾਂ ਦੇ ਨਾਲ।
ਆਸੇ ਉਤ ਸ਼ਬ ਮੈਂ ਸੁਣਾ ਨਾ ਦੇਖ,
ਮਹਾਰਾਜ ਏਦਾਂ ਦਾ ਵਿਆਹ ਨਾ ਮੈਂ ਅਜੇ ਤੱਕ ਕਦੀ ਸੁਣਿਆ ਸੀ ਤੇ ਨਾ ਅਜੇ ਤੱਕ ਮੈਂ ਕਦੀ ਦੇਖਿਆ ਹੈ।
ਜਸ ਇਸ ਮਹਿ ਭਇਆ ਮੋਦ ਬਸਿਖ,
ਜਿਵੇਂ ਇਹ ਆਨੰਦ ਕਾਰਜ ਹੋਇਆ, ਜਿਵੇਂ ਇਹਦੇ ਵਿੱਚ ਜਸ ਸੀ ਵਡਿਆਈ ਸੀ ਮਹਾਰਾਜ ਜੀ ਦੀ, ਇਹ ਮੈਂ ਕਹਿ ਨਹੀਂ ਸਕਦਾ।
ਸੁਣ ਬੁਲਾਰ ਮਨ ਤਨ ਸੁਖ ਪਾਵ,
ਭਾਈ ਮਰਦਾਨਾ ਜੀ ਤੋਂ ਵਿਆਹ ਦੀ ਇਹ ਗੱਲ ਸੁਣ ਕੇ ਨਾ ਸੰਖੇਪ ਜਿਹੀ, ਤੇ ਰਾਏ ਬੁਲਾਰ ਬਹੁਤ ਪ੍ਰਸੰਨ ਹੋਇਆ ਮਨ ਚ ਜੀ।
ਸਾਧੂ ਸਾਧੂ ਕਾਲੂ ਜੀ ਪ੍ਰਤ ਗਾਵ,
ਸਾਧ ਸਾਧ ਕਾਲੂ ਜੀ ਪ੍ਰਤ ਗਾਵ, ਸਾਧ ਦਾ ਅਰਥ ਹੁੰਦਾ ਸ਼ਾਬਾਸ਼। ਰਾਏ ਬੁਲਾਰ ਕਹਿਣ ਲੱਗਾ ਸ਼ਾਬਾਸ਼ ਸ਼ਾਬਾਸ਼ ਮੇਰੇ ਪਟਵਾਰੀ ਦੇ ਕਲਿਆਣ ਚੰਦ ਦੇ, ਜਿਹਨੇ ਖੁੱਲੇ ਦਿਲ ਨਾਲ ਖਰਚਾ ਕੀਤਾ ਤੇ ਇੰਨਾ ਸੋਹਣਾ ਵਿਆਹ ਕੀਤਾ ਆਪਣੇ ਪੁੱਤਰ ਦਾ।
ਸ਼੍ਰੀ ਬੇਦੀ ਕੋਲ ਕਲਸ ਸੁਹਾਵਨ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਬੇਦੀਆਂ ਦੇ ਕੋਲ ਦੇ ਸਾਧ ਸੰਗਤ ਜੀ ਮੁਕਤ ਸਰੂਪ ਹਨ।
ਆਸ ਪ੍ਰਕਾਰ ਮਿਲ ਕੀਆ ਕਰ ਆਵਨ,
ਇਸ ਤਰ੍ਹਾਂ ਮਿਲ ਕੇ ਰਾਏ ਬਲਾਰ ਨੂੰ ਨਿਹਾਲ ਕਰਕੇ ਆਗਿਆ ਲੈ ਕੇ ਸੱਚੇ ਪਾਤਸ਼ਾਹ ਜੀ ਉੱਠ ਕੇ ਫਿਰ ਵਾਪਸ ਆਪਣੇ ਘਰ ਆ ਗਏ ਜੀ।
ਵਿੰਜਨ ਨਿਜ ਕਰ ਜਨਨ ਸਵਾਰੇ,
ਕਹਿੰਦੇ ਇੰਨੇ ਚਿਰ ਨੂੰ ਮਾਤਾ ਜੀ ਨੇ ਬਹੁਤ ਵਧੀਆ ਭੋਜਨ ਤਿਆਰ ਕਰ ਲਿਆ ਸੀ ਆਪਣੇ ਪੁੱਤਰ ਵਾਸਤੇ ਆਪਣੀ ਨੂੰਹ ਵਾਸਤੇ।
ਬੈਠ ਨਿਕਟ ਕਰ ਲਿਓ ਜੇ ਬਾਰੇ,
ਤੇ ਆਪਣੇ ਕੋਲ ਬਿਠਾ ਕੇ ਮਾਤਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾਇਆ ਹੈ।
ਰੁਚਿਰ ਅਸਨ ਜੋ ਅਚੋ ਕਿਰਪਾਲਾ,
ਹੁਣ ਮਾਤਾ ਜੀ ਦੇ ਹੱਥੋਂ ਬੜੀ ਰੁਚੀ ਨਾਲ ਬੜੀ ਪ੍ਰਸੰਨਤਾ ਨਾਲ ਸੱਚੇ ਪਾਤਸ਼ਾਹ ਜੀ ਨੇ ਭੋਜਨ ਛਕਿਆ।
ਗਏ ਕਲਪ ਪਰ ਮ੍ਰਿਦੁਲ ਵਿਸਾਲਾ,
ਇਉਂ ਸੱਚੇ ਪਾਤਸ਼ਾਹ ਜੀ ਉੱਠ ਕੇ ਜਦੋਂ ਜਾਣ ਲੱਗੇ ਨੇ ਤੇ ਮਾਤਾ ਜੀ ਨੇ ਫਿਰ ਕੋਲ ਬਿਠਾ ਲਿਆ।
ਜਾਮ ਨਿਸਾ ਬੀਤੀ ਕੀ ਅਸਨ,
ਜਾਮ ਨਿਸਾ ਦਾ ਮਤਲਬ ਇੱਕ ਪੈਰ ਰਾਤ ਤੱਕ ਸੱਚੇ ਪਾਤਸ਼ਾਹ ਜੀ ਮਾਤਾ ਜੀ ਦੇ ਨਾਲ ਗੱਲਾਂ ਕਰਦੇ ਰਹੇ, ਮਾਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਪਿਆਰ ਕਰਦੇ ਰਹੇ ਤੇ ਫਿਰ ਸੌ ਕੇ ਸਾਰਿਆਂ ਨੇ ਸੁੱਖ ਨਾਲ ਰਾਤ ਬਤੀਤ ਕੀਤੀ ਜੀ।
ਰਹੀ ਜਾਮ ਜਾਗੇ ਗੁਣ ਐਨ,
ਜਦੋਂ ਇੱਕ ਪੈਰ ਰਾਤ ਰਹਿ ਗਈ ਅੰਮ੍ਰਿਤ ਵੇਲਾ ਹੋ ਗਿਆ, ਫਿਰ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਵਧਾਨ ਹੋਏ।
ਕ੍ਰਮ ਕ੍ਰਮ ਸੋਚ ਕੀਨ ਇਸ਼ਨਾਨ,
ਸੱਚੇ ਪਾਤਸ਼ਾਹ ਜੀ ਨੇ ਸਰੀਰ ਦੀ ਸੁੱਚ ਪਵਿੱਤਰਤਾ ਕੀਤੀ, ਇਸ਼ਨਾਨ ਆਦਿਕ ਕੀਤਾ ਜੀ।
ਪਹਿਰੇ ਚੀਰ ਸਰੀਰ ਸੁਹਾਨਾ,
ਸੱਚੇ ਪਾਤਸ਼ਾਹ ਜੀ ਨੇ ਸੁੰਦਰ ਵਸਤਰ ਆਪਣੇ ਸਰੀਰ ਉੱਤੇ ਪਹਿਨੇ ਹਨ। ਫਿਰ
ਭਈ ਭੋਰ ਜਸ ਜਾਸ ਪਵਿੱਤਰ,
ਕਹਿੰਦੇ ਜਦੋਂ ਭੋਰ ਹੋਈ ਪ੍ਰਭਾਤ ਵੇਲਾ ਹੋਇਆ, ਭੋਰ ਦਾ ਅਰਥ ਅਸਲ ਵਿੱਚ ਅੰਮ੍ਰਿਤ ਵੇਲਾ ਹੈ, ਤੇ ਕਹਿੰਦੇ ਨੇ ਜਿਸ ਅੰਮ੍ਰਿਤ ਵੇਲੇ ਨੂੰ ਸਾਰੇ ਲੋਕ ਪਵਿੱਤਰ ਕਹਿੰਦੇ ਨੇ, ਜਦੋਂ ਉਹ ਅੰਮ੍ਰਿਤ ਵੇਲਾ ਹੋਇਆ ਤਾਂ
ਵੈਸੇ ਸੋਹਤ ਭਵਨ ਬਚਿੱਤਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਇਸ਼ਨਾਨ ਕਰਕੇ ਸੁੰਦਰ ਵਸਤਰ ਪਾ ਕੇ ਨਿੱਜ ਸਰੂਪ ਚ ਧਿਆਨ ਟਿਕਾ ਕੇ ਆਪਣੇ ਘਰ ਦੇ ਵਿਹੜੇ ਵਿੱਚ ਬੈਠ ਗਏ ਹਨ।
ਲੀਆ ਬੁਲਾਏ ਪ੍ਰੋਧ ਹਰ ਦਿਆਲ,
ਕਹਿੰਦੇ ਨੇ ਫਿਰ ਦਿਨ ਚੜਿਆ, ਸੱਚੇ ਪਾਤਸ਼ਾਹ ਜੀ ਨੇ ਚੌਂਕੜਾ ਖੋਲਿਆ ਤੇ ਇੱਕ ਸੇਵਕ ਭੇਜਿਆ ਉਹ ਪੰਡਿਤ ਹਰਦਿਆਲ ਨੂੰ ਸੱਦਣ ਵਾਸਤੇ ਜੀ।
ਸ੍ਰੀ ਮੁਖ ਬੋਲੇ ਗਿਰਾ ਰਸਾਲ,
ਜਦੋਂ ਪੰਡਿਤ ਹਰਦਿਆਲ ਜੀ ਆ ਗਏ ਨਾ ਮਹਾਰਾਜ ਦਾ ਸੁਨੇਹਾ ਪ੍ਰਾਪਤ ਕਰਕੇ, ਤੇ ਆਪਣੇ ਸ਼੍ਰੋਮਣੀ ਮੁਖ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਏਦਾਂ ਪਵਿੱਤਰ ਬਚਨ ਕੀਤਾ।
ਜੱਚ ਹੋ ਜੋ ਮਨ ਮੈਂ ਹੋਏ ਲਾਲਸ,
ਮਹਾਰਾਜ ਕਹਿਣ ਲੱਗੇ ਵੀ ਪੰਡਿਤ ਜੀ, ਪੰਡਿਤ ਹਰਦਿਆਲ ਜੀ, ਅੱਜ ਜੋ ਤੁਹਾਡੇ ਮਨ ਦੀ ਲਾਲਸਾ ਮੰਗ ਲਓ ਸਾਡੇ ਕੋਲੋਂ, ਇੰਨੇ ਪ੍ਰਸੰਨ ਹਨ ਮਹਾਰਾਜ। ਹਾਲਾਂਕਿ ਪੰਡਿਤ ਹਰਦਿਆਲ ਵੀ ਬਹੁਤ ਵੱਡੀ ਉਮਰ ਦਾ ਸੀ ਸੱਚੇ ਪਾਤਸ਼ਾਹ ਜੀ ਤੋਂ।
ਲਿਹੋ ਅਬ ਹੈ ਸੋ ਕਰੋ ਨਾ ਆਲਸ,
ਮਹਾਰਾਜ ਕਹਿਣ ਲੱਗੇ ਤੈਨੂੰ ਦੇਣ ਲੱਗਿਆ ਅਸੀਂ ਆਲਸ ਨਹੀਂ ਕਰਾਂਗੇ ਇੱਕ ਪਲ ਦਾ ਵੀ, ਅੱਜ ਜੋ ਜ਼ਿੰਦਗੀ ਦਾ ਚਾਹੀਦਾ ਮੰਗੋ ਸਾਡੇ ਤੋਂ।
ਬੋਲੋ ਦੇਜ ਹਰਦਿਆਲ ਪ੍ਰਵੀਨ,
ਪੰਡਿਤ ਹਰਦਿਆਲ ਬਹੁਤ ਸਿਆਣਾ ਸੀ, ਗੁਰਮੁਖ ਸੀ, ਮਹਾਰਾਜ ਨੂੰ ਕਿਰਪਾ ਦੇ ਘਰ ਵਿੱਚ ਆਏ ਦੇਖ ਕੇ ਤੇ ਹੱਥ ਜੋੜ ਕੇ ਅੱਗੇ ਏਦਾਂ ਕਹਿਣ ਲੱਗਾ,
ਆਦ ਰੂਪ ਤੁਮ ਦਾਨੀ ਦੀਨ,
ਆਖਿਆ ਮਹਾਰਾਜ ਤੁਸੀਂ ਗਰੀਬਾਂ ਨੂੰ ਦਾਨ ਦੇਣ ਵਾਲੇ ਆਦ ਰੂਪ ਹੋ, ਤੁਸੀਂ ਉਹ ਸ਼ਕਤੀ ਹੋ ਜਿਹਨੂੰ ਆਪਾਂ ਮੁੱਢ ਕਦੀਮ ਦੀ ਸ਼ਕਤੀ ਪਰਮੇਸ਼ਰ ਕਹਿੰਦੇ ਹਾਂ।
ਰਾਵਰ ਜਿਤੀ ਲਖਾ ਮਨ ਕੀਨੀ,
ਮਹਾਰਾਜ ਪਰ ਫਿਰ ਵੀ ਮੈਂ ਇੰਨੀ ਕੁ ਮਹਿਮਾ ਤੁਹਾਡੀ ਜਾਣ ਸਕਿਆ, ਰਾਵਰ ਜਿਤੀ ਜਿੰਨੀ ਕੁ ਤੁਸੀਂ ਮੇਰੇ ਤੇ ਕਿਰਪਾ ਕੀਤੀ, ਸਿਰਫ ਮੈਂ ਓਨੀ ਕੁ ਮਹਿਮਾ ਤੁਹਾਡੀ ਸਮਝ ਸਕਿਆ, ਤੁਹਾਡੀ ਸਾਰੀ ਮਹਿਮਾ ਨੂੰ ਕੋਈ ਨਹੀਂ ਜਾਣ ਸਕਦਾ।
ਤੇਤੀ ਮਹਿਮਾ ਮੈਂ ਲਖ ਲੀਨੀ,
ਬਸ ਓਨੀ ਕੁ ਮਹਾਰਾਜ ਮੈਂ ਮਹਿਮਾ ਤੁਹਾਡੀ ਜਾਣ ਸਕਿਆ ਜਿੰਨੀ ਕੁ ਤੁਸੀਂ ਕਿਰਪਾ ਕਰਕੇ ਮੇਰੇ ਤੇ ਦਇਆ ਕਰਕੇ ਜਣਾ ਦਿੱਤੀ ਹੈ। ਉਸ ਦਿਨ ਜਣਾਈ ਸੀ ਜਿਸ ਦਿਨ ਮਹਾਰਾਜ ਜੀ ਨੂੰ ਜਨੇਊ ਪਾਉਣ ਲੱਗਾ ਸੀ, ਤੇ ਮਹਾਰਾਜ ਨੇ ਆਖਿਆ ਸੀ ਪਹਿਲਾਂ ਸੁਣੋ ਇੱਕ ਮਿੰਟ ਵਾਸਤੇ।
ਅਪਰ ਨਰਨ ਸ਼੍ਰੀ ਮਤ ਮੁੜ ਨਾਹੀ,
ਸੋ ਕਹਿਣ ਲੱਗੇ ਵੀ ਮੈਂ ਮਹਾਰਾਜ ਤੁਹਾਨੂੰ ਬਾਕੀ ਮਨੁੱਖਾਂ ਵਰਗਾ ਨਹੀਂ ਜਾਣਦਾ, ਜਿੰਨਾ ਕੁ ਮੈਂ ਤੁਹਾਨੂੰ ਜਾਣ ਸਕਿਆ ਤੁਹਾਡੀ ਕਿਰਪਾ ਨਾਲ, ਇਹਨੇ ਨਾ ਹੀ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਬਾਕੀ ਆਮ ਸੰਸਾਰੀ ਮਨੁੱਖਾਂ ਵਰਗੇ ਨਹੀਂ ਹੈਗੇ।
ਘਰੇ ਜੇ ਭਾਵਨ ਨਰ ਤਵ ਨਾਹੀ,
ਪੰਡਿਤ ਹਰਦਿਆਲ ਜੀ ਕਹਿਣ ਲੱਗੇ ਕਹਿੰਦੇ ਜੇ ਕੋਈ ਵੀ ਮਨੁੱਖ ਤੁਹਾਡੇ ਉੱਤੇ ਤਰਹ ਜੇ ਭਾਵਨ ਨਰ ਭਵ ਮਾਹੀ, ਸੰਸਾਰ ਉੱਤੇ ਕੋਈ ਵੀ ਮਨੁੱਖ ਅਗਰ ਤੁਹਾਡੇ ਉੱਤੇ ਭਾਵਨਾ ਰੱਖ ਲਵੇ, ਸ਼ਰਧਾ ਰੱਖ ਲਵੇ, ਤਾਂ
ਕਾਰਨ ਕਾਰਜ ਕੋ ਆਧਾਰ,
ਕਹਿੰਦੇ ਨੇ ਕਿਹੜਾ ਕਾਰਨ ਹੈ ਵੀ ਫਿਰ ਜਿਹੜਾ ਉਹ ਡੁੱਬ ਜਾਏਗਾ, ਤੁਹਾਡੇ ਤੇ ਭਾਵਨਾ ਜਿਸ ਦੀ ਵੀ ਬਣ ਗਈ ਭਾਵੇਂ ਕਿਸੇ ਧਰਮ ਦਾ ਵੀ ਹੋਵੇ, ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰੇਗਾ।
ਸਭ ਕੋ ਕਰਤਾ ਜਿਤੋ ਪਸਾਰ,
ਕਿਉਂਕਿ ਮਹਾਰਾਜ ਤੁਸੀਂ ਸਾਰੇ ਸੰਸਾਰ ਦੇ ਕਰਤੇ ਜੇ, ਕਰਤਾ ਅਕਾਲ ਪੁਰਖ ਵਾਹਿਗੁਰੂ ਆ, ਤੇ ਮੈਨੂੰ ਪਤਾ ਤੁਸੀਂ ਉਸ ਪ੍ਰਮਾਤਮਾ ਦਾ ਰੂਪ ਹੋ।
ਪਰਮੇਸ਼ਰ ਪਾਰ ਬ੍ਰਹਮ ਪੁਰਾਤਨ,
ਉਹ ਜਿਹੜਾ ਪੁਰਾਤਨ ਪਰਮੇਸ਼ਰ ਪਾਰ ਬ੍ਰਹਮ ਜਿਸ ਦਾ ਕੋਈ ਪਾਰਾ, ਪੁਰਾਤਨ ਦਾ ਅਰਥ ਹੁੰਦਾ ਸਭ ਤੋਂ ਪਹਿਲਾਂ ਦਾ, ਜਿਸ ਤੋਂ ਪਹਿਲਾਂ ਹੋਰ ਕੋਈ ਨਹੀਂ ਸੀ, ਉਹ ਅਕਾਲ ਪੁਰਖ ਵਾਹਿਗੁਰੂ।
ਪਰਮ ਪਰਾਵਰ ਨਾਥ ਸਨਾਤਨ,
ਉਹ ਜਿਹੜਾ ਸਨਾਤਨ ਦਾ ਅਰਥ ਵੀ ਪੁਰਾਣਾ ਹੀ ਹੁੰਦਾ, ਉਹ ਪਰਮ ਪਰਾਵਰ ਨਾਥ ਹੈ ਜਿਹੜਾ ਸਭ ਤੋਂ ਵੱਡਾ, ਜਿਸ ਤੋਂ ਵੱਡਾ ਹੋਰ ਕੋਈ ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ।
ਆਹ ਸੱਚ ਦਾ ਆਨੰਦ ਮੁਕੰਦ,
ਤੇ ਮਹਾਰਾਜ ਤੁਸੀਂ ਉਸ ਪਰਮੇਸ਼ਰ ਦਾ ਅਵਤਾਰ ਜੇ, ਤੇ ਸੱਚ ਦਾ ਆਨੰਦ ਜੇ, ਸੱਚ ਦਾ ਆਨੰਦ ਕੱਲ ਵੀ ਥੋੜੇ ਕੁ ਆਪਾਂ ਅਰਥ ਕੀਤੇ ਸੀ, ਸੱਤ ਚੇਤਨ ਆਨੰਦ ਸਰੂਪ, ਜਿਹੜਾ ਸੁਣਦਾ ਹੈ, ਦੇਖਦਾ ਹੈ, ਚੇਤਨ ਹੈ, ਕਿਰਪਾ ਕਰਦਾ, ਕਰਮ ਵਿਚਾਰਦਾ, ਤੇ ਫਿਰ ਵੀ ਪਾਪੀਆਂ ਦੇ ਪਾਪ ਮਾਫ ਕਰਨ ਦੀ ਸਮਰੱਥਾ ਰੱਖਦਾ ਹੈ, ਉਸ ਪਰਮਾਤਮਾ ਦਾ ਮਹਾਰਾਜ ਤੁਸੀਂ ਸਰੂਪ ਹੋ। ਇੰਨੀ ਵਡਿਆਈ ਪੰਡਿਤ ਹਰਦਿਆਲ ਨੇ ਕੀਤੀ, ਤੇ ਕਰਨੀ ਵੀ ਇੰਨੀ ਚਾਹੀਦੀ ਸਾਧ ਸੰਗਤ ਜੀ, ਬਲਕਿ ਇਦੋਂ ਵੀ ਵੱਡੀ ਕਰਨੀ ਜੀ। ਸੰਸਾਰ ਦਾ ਕਹਿੰਦੇ ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਜਦੋਂ ਸਾਡੇ ਗੁਰੂ ਦੀ ਗੱਲ ਚੱਲੇ ਜਿੰਨੀ ਵਡਿਆਈ ਆਪਾਂ ਕਰ ਸਕਦੇ ਹਾਂ ਜਿੰਨੇ ਵਧੀਆ ਵਧੀਆ ਲਫ਼ਜ਼ ਲੱਭਦੇ ਨੇ ਲਿਆ ਕੇ ਜੋੜ ਦੇਣੇ ਚਾਹੀਦੇ ਆ। ਪੰਡਿਤ ਹਰਦਿਆਲ ਸਿਆਣਾ ਸੀ, ਮਹਾਰਾਜ ਨੇ ਆਖਿਆ ਮੰਗੋ ਜੋ ਅੱਜ ਮੈਂ ਦੇਵਾਂ। ਉਹ ਕਹਿੰਦੇ ਮੰਗਣਾ ਕੀ ਮਹਾਰਾਜ, ਮੈਂ ਤਾਂ ਤੁਹਾਡੀ ਸਾਰੀ ਮਹਿਮਾ ਜਾਣ ਨਹੀਂ ਸਕਦਾ, ਜਿਹੜੀ ਤਨਕ ਮਾਤ ਤੁਸੀਂ ਜਣਾਈ ਉਹਦੇ ਨਾਲ ਮੈਨੂੰ ਇੰਨਾ ਪਤਾ ਲੱਗ ਗਿਆ ਵੀ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੋ, ਸਤ ਚੇਤਨ ਆਨੰਦ ਹੋ ਮਹਾਰਾਜ ਤੁਸੀਂ।
ਕਾਵ ਲੀਲਾ ਭਗਤਨ ਸੁਖ ਕੰਦਾ,
ਮਹਾਰਾਜ ਤੁਸੀਂ ਤੇ ਭਗਤਾਂ ਨੂੰ ਸੁਖ ਦੇਣ ਵਾਲੇ ਜੇ ਤੇ ਤੁਹਾਡੀ ਲੀਲਾ ਤੁਹਾਡੇ ਕੌਤਕ ਤੁਸੀਂ ਜਾਣਦੇ ਹੋ।
ਜਗ ਪਵੀਤ ਜਬ ਹੈ ਤੁਮ ਦੀਨੂ,
ਹੁਣ ਉਹਨੇ ਉਹ ਗੱਲ ਛੇੜੀ ਹੈ ਪੰਡਿਤ ਹਰਦਿਆਲ ਨੇ। ਜਗ ਪਵੀਤ ਦਾ ਅਰਥ ਹੁੰਦਾ ਜਨੇਊ। ਮਹਾਰਾਜ ਜਦੋਂ ਮੈਂ ਜਨੇਊ ਪਾਉਣ ਲੱਗਾ ਸਾਂ ਤੁਸੀਂ 9 ਸਾਲ ਦੀ ਉਮਰ ਸੀ ਉਸ ਵੇਲੇ ਤੁਹਾਡੀ, ਉਸ ਦਿਨ ਪਹਿਲੇ ਦਿਨ ਤੁਸੀਂ ਮੇਰੇ ਤੇ ਕਿਰਪਾ ਕੀਤੀ ਸੀ ਜਦੋਂ
ਤੁਮ ਕੋ ਮਮ ਮਨ ਇਸਥਿਰ ਕੀਨੂ,
ਉਸ ਦਿਨ ਮਹਾਰਾਜ ਤੁਸੀਂ ਮੇਰਾ ਮਨ ਟਿਕਾਣੇ ਲਿਆ ਦਿੱਤਾ ਸੀ, ਕਿਉਂਕਿ ਜਦੋਂ ਜਨੇਊ ਪਾਉਣ ਲੱਗੇ ਸਾਰੀ ਬਰਾਦਰੀ ਇਕੱਠੀ ਹੋਈ ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਵੀ ਪੰਡਿਤ ਹਰਦਿਆਲ ਜੀ ਨੂੰ ਵੀ ਤੁਸੀਂ ਬਹੁਤ ਵੱਡੇ ਜੇ ਸਤਿਕਾਰਯੋਗ ਜੇ ਤੇ ਕਿਉਂ ਪਾਉਣ ਲੱਗੇ ਜੇ ਮੈਨੂੰ ਜਨੇਊ, ਤਾਂ ਉਹਨੇ ਆਖਿਆ ਜੀ ਇਹ ਕੁਲ ਦੀ ਰੀਤੀ ਹੈ ਇਸ ਕਰਕੇ ਪਾਉਣ ਲੱਗਾ। ਮਹਾਰਾਜ ਕਹਿੰਦੇ ਕੁਲ ਦੀ ਰੀਤੀ ਦਾ ਕੋਈ ਕਾਰਨ ਹੋਵੇਗਾ, ਇਹ ਧਾਰਮਿਕ ਰਸਮ ਹੈ, ਕਾਹਦੇ ਲਈ ਹੈ, ਇਹ ਪ੍ਰਲੋਕ 'ਚ ਸਾਥ ਦੇਵੇਗਾ, ਇਹ ਨਿਭਜੇਗਾ ਨਾਲ, ਇਹ ਸਾਰੇ ਲੋਕ ਪਾ ਸਕਦੇ ਆ, ਮਰਦ ਪਾ ਸਕਦੇ, ਬੀਬੀ ਪਾ ਸਕਦੀ ਹੈ। ਪੰਡਿਤ ਹਰਦਿਆਲ ਜੀ ਨੂੰ ਕੋਈ ਗੱਲ ਨਹੀਂ ਸੀ ਆਈ, ਉਹ ਕਹਿੰਦਾ ਜੀ ਮੈਨੂੰ ਇੰਨੀਆਂ ਗੱਲਾਂ ਦਾ ਤਾਂ ਪਤਾ ਨਹੀਂ, ਮੈਨੂੰ ਇੰਨਾ ਪਤਾ ਵੀ ਆਪਣੇ ਕੁਲ ਦੀ ਰੀਤੀ ਹੈ ਵੀ ਇਹ ਪਾਉਣਾ। ਮਹਾਰਾਜ ਕਹਿੰਦੇ ਮੈਂ ਪਾਇਆ ਹੋਇਆ, ਅਤੇ ਮੈਂ ਉਹ ਪਾਇਆ ਜਿਹੜਾ ਟੁੱਟਦਾ ਨਹੀਂ, ਪੁਰਾਣਾ ਨਹੀਂ ਹੁੰਦਾ, ਗਲਦਾ ਨਹੀਂ, ਖਰਾਬ ਨਹੀਂ ਹੁੰਦਾ, ਗਵਾਚ ਵੀ ਨਹੀਂ ਸਕਦਾ, ਅਤੇ ਜਿਹਨੂੰ ਮਰਦ ਇਸਤਰੀ ਬਜ਼ੁਰਗ ਬੱਚਾ ਗਰੀਬ ਅਮੀਰ ਸਾਰੇ ਹੀ ਪਾ ਸਕਦੇ ਹੈ, ਅਤੇ ਮੈਂ ਉਹ ਪਾਇਆ ਹੋਇਆ ਜਨੇਊ ਜਿਹੜਾ ਪ੍ਰਲੋਕ ਤੱਕ ਸਾਥ ਦਿੰਦਾ। ਉਦੋਂ ਮਹਾਰਾਜ ਨੇ ਆਖਿਆ ਸੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹਾਈ ਤਾਂ ਪਾਂਡੇ ਘੱਤ, ਨਾ ਹੈ ਟੁੱਟੇ ਨਾ ਮਨ ਲੱਗੇ ਨਾ ਹੋ ਜਰੇ ਨਾ ਜਾਏ, ਧੰਨ ਸੋ ਮਾਨਕ ਨਾਨਕਾ ਜੋ ਗਲ ਚੱਲੇ ਪਾਏ। ਆਖਿਆ ਸੀ ਮੈਂ ਪਾਇਆ, ਇਹ ਸ਼ੁਭ ਗੁਣੀ ਨੇ ਸਾਰੇ, ਦਇਆ ਕਪਾਹ, ਦਇਆ ਦੀ ਕਪਾਹ, ਸੰਤੋਖ ਸੂਤ, ਸੂਤ ਜਿਹੜਾ ਉਹ ਸੰਤੋਖ ਦਾ, ਅਤੇ ਸੱਤ ਦੀਆਂ ਜਤ ਦੀਆਂ ਉਹਨੂੰ ਗੰਢਾ ਦਿੱਤੀਆਂ। ਮਹਾਰਾਜ ਕਹਿੰਦੇ ਨੇ ਉਹ ਜਨੇਊ ਮੇਰੇ ਅੰਦਰ ਚੱਲਦਾ ਪਿਆ, ਇਹ ਸਰੀਰ 'ਤੇ ਜਨੇਊ ਪਾਇਆ, ਮੈਂ ਮਰਦਾਂ ਨੇ ਪਾਲਿਆ, ਬੀਬੀਆਂ ਤਾਂ ਪਾਉਂਦੀਆਂ ਨੇ, ਫਿਰ ਉਹਨਾਂ ਦਾ ਭਲਾ ਕਿਵੇਂ ਹੋਵੇਗਾ, ਫਿਰ ਇਹ ਤੇਰਾ ਧਾਗੇ ਦਾ ਜਨੇਊ ਜਿਹੜਾ, ਇਹ ਖੱਤਰੀ ਲਈ ਵੱਖਰਾ, ਬ੍ਰਾਹਮਣ ਲਈ ਵੱਖਰਾ, ਉਹਨੇ ਕਿਸੇ ਨੇ ਉਨ ਦਾ ਪਾਉਣਾ ਨੇ, ਕਿਸੇ ਨੇ ਪਸ਼ਮੀਨੇ ਦਾ ਪਾਉਣਾ, ਇਹ ਕੀ ਫਰਕ ਹੋਇਆ। ਉਹ ਕਹਿ ਰਿਹਾ ਕਹਿੰਦਾ ਮਹਾਰਾਜ ਉਸ ਦਿਨ ਜਿਹੜਾ ਤੁਸੀਂ ਬਚਨ ਕੀਤਾ ਸੀ ਮੇਰੇ ਵੱਲ ਦੇਖ ਕੇ, ਜਿੱਦਣ ਮੈਂ ਜਨੇਊ ਪਾਉਣ ਲੱਗਾ ਤਾਂ ਤੁਸੀਂ ਆਖਿਆ ਸੀ ਵੀ ਮੈਂ ਮਨ ਦਾ ਜਨੇਊ ਪਾਇਆ ਹੋਇਆ, ਉਸ ਦਿਨ ਦਾ ਤੁਹਾਡੀ ਕਿਰਪਾ ਨਾਲ ਮੇਰਾ ਟਿਕਿਆ ਹੋਇਆ ਮਨ ਹੈ, ਬਸ ਉਸ ਦਿਨ ਮੈਨੂੰ ਸੋਝੀ ਆ ਗਈ ਸੀ, ਉਸ ਦਿਨ ਪਹਿਲੀ ਵਾਰ ਹੀ ਵੀ ਤੁਸੀਂ ਆਮ ਮਨੁੱਖ ਨਹੀਂ ਹੈਗੇ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੋ।
ਸਰਬ ਲਾਲਸਾ ਭਈ ਔਰ ਪੂਰੀ,
ਮਹਾਰਾਜ ਇਸ ਕਰਕੇ ਉਸ ਦਿਨ ਦੀ ਕੋਈ ਲਾਲਸਾ ਰਹੀ ਨਹੀਂ ਗਈ। ਹੁਣ ਮਹਾਰਾਜ ਜੀ ਨੂੰ ਕਹਿਣ ਵੀ ਮੰਗੋ ਪੰਡਿਤ ਜੀ ਤੁਹਾਨੂੰ ਕੀ ਦਈਏ, ਤੇ ਉਹ ਅੱਗਿਓਂ ਕਹਿ ਰਿਹਾ ਮਹਾਰਾਜ ਜਿਸ ਦਿਨ ਤੁਸੀਂ ਨਿਹਾਲ ਕੀਤਾ ਸੀ ਨਾ ਦਇਆ ਕਪਾ ਸੰਤੋਖ ਸੂਤ ਕਹਿ ਕੇ, ਉਦੋਂ ਦਾ ਮੇਰਾ ਮਨ ਟਿਕਿਆ ਹੋਇਆ ਤੇ ਕੋਈ ਇੱਛਾ ਕੋਈ ਲਾਲਸਾ ਮੇਰੇ ਮਨ ਚ ਬਾਕੀ ਨਹੀਂ ਰਹਿ ਗਈ ਜੀ।
ਦੇਖੀ ਮੈਂ ਲੀਲਾ ਤੁਮ ਰੂਰੀ,
ਮੈਂ ਤੇ ਮਹਾਰਾਜ ਤੁਸੀਂ 9 ਸਾਲ ਦੇ ਸੀ ਜਦੋਂ ਤੁਹਾਡੀ ਲੀਲਾ ਦੇਖ ਲਈ ਸੀ, ਤੁਸੀਂ ਮੇਰੇ ਤੇ ਕਿਰਪਾ ਕੀਤੀ ਸੀ।
ਬਿਰਧ ਬੈਸ ਭਾਇਆ ਬਲਹੀਨਾ,
ਤੇ ਹੁਣ ਮੇਰਾ ਸਰੀਰ ਬਿਲਕੁਲ ਬਜ਼ੁਰਗ ਹੋ ਗਿਆ ਤੇ ਮੇਰੇ ਸਰੀਰ ਚ ਬਲ ਨਹੀਂ ਰਹਿ ਗਿਆ, ਤਾਕਤ ਚਲੀ ਗਈ, ਮੈਂ ਬਜ਼ੁਰਗ ਹੋ ਗਿਆ ਹਾਂ।
ਅਬਦੀ ਜੈ ਮੁਝ ਮੋਖ ਪਰਬੀਨਾ,
ਮਹਾਰਾਜ ਮਨ ਦਾ ਟਿਕਾ ਤਾਂ ਤੁਸੀਂ ਉਦੋਂ ਦਾ ਦੇ ਦਿੱਤਾ, ਤੇ ਹੁਣ ਜੇ ਤੁਸੀਂ ਕਹਿੰਦੇ ਜੇ ਮੰਗੋ ਤੇ ਮੇਰੀ ਲਾਲਸਾ ਹੋਰ ਕੋਈ ਨਹੀਂ ਹੈਗੀ। ਪਰ ਇੱਕ ਗੱਲ ਮੈਂ ਕਹਿੰਦਾ ਵੀ ਬਜ਼ੁਰਗ ਮੈਂ ਹੋ ਗਿਆ, ਸਰੀਰ ਪਤਾ ਨਹੀਂ ਕਦੋਂ ਚਲਿਆ ਜਾਵੇ, ਤਾਂ ਮੈਨੂੰ ਬੰਧਨਾਂ ਤੋਂ ਮੁਕਤ ਕਰ ਦਿਓ ਕਿਰਪਾ ਕਰਕੇ।
ਭਗਤ ਮਿਲੇ ਬਾਣੀ ਸੁਣ ਕਾਨਾ,
ਜਦੋਂ ਭਗਤੀ ਵਾਲੇ ਬਚਨ ਪ੍ਰੇਮ ਵਿੱਚ ਭਿੱਜੇ ਹੋਏ ਪੰਡਿਤ ਹਰਦਿਆਲ ਜੀ ਦੇ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣੇ ਤਾਂ
ਹੱਸ ਬੋਲੇ ਸ਼੍ਰੀ ਕਿਰਪਾ ਨਿਧਾਨ,
ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਜੀ ਹੱਸਣ ਲੱਗ ਪਏ ਤੇ ਹੱਸ ਕੇ ਖੁਸ਼ੀ ਨਾਲ ਇੱਦਾਂ ਬੋਲੇ ਮਹਾਰਾਜ ਜੀ,
ਧੰਨ ਵਿਪਰ ਬਰ ਬੁੱਧ ਤੁਮਾਰੀ,
ਆਖਿਆ ਪੰਡਿਤ ਹਰਦਿਆਲ ਜੀ ਤੁਸੀਂ ਧੰਨ ਜੇ ਤੇ ਧੰਨ ਤੁਹਾਡੀ ਮੱਤ ਹੈ, ਪਰ ਜਿਨ੍ਹਾਂ ਨੇ ਇਹ ਆਖਿਆ ਮੇਰਾ ਜਨਮ ਮਰਨ ਦਾ ਬੰਧਨ ਕੱਟ ਦਿਓ, ਬਾਕੀ ਇੱਛਾ ਤੁਸੀਂ ਉਦੋਂ ਦੀਆਂ ਪੂਰੀਆਂ ਕਰ ਦਿੱਤੀਆਂ ਜਦੋਂ ਪਹਿਲੀ ਨਜ਼ਰ ਨਾਲ ਤੱਕਿਆ ਸੀ।
ਤਨ ਹਉ ਮੈਂ ਕੀ ਸੁਰਤ ਬਸਾਰੀ,
ਤੁਸੀਂ ਧੰਨ ਤਾਂ ਜੇ ਕਿਉਂਕਿ ਤੁਸੀਂ ਤਨ ਹਉ ਮੈਂ ਕੀ ਸੁਰਤ ਬਸਾਰੀ, ਤੁਸੀਂ ਤਨ ਹੰਗਤਾ ਛੱਡ ਦਿੱਤੀ ਆ, ਦੇਹ ਦਾ ਮੋਹ ਛੱਡ ਦਿੱਤਾ, ਸਰੀਰ ਦਾ ਮੋਹ ਹੀ ਸਾਨੂੰ ਵਾਰ ਵਾਰ ਸਾਧ ਸੰਗੀ ਸਰੀਰ ਦਵਾਉਂਦਾ ਅਸਲ 'ਚ, ਕਿਉਂਕਿ ਆਪਾਂ ਜਦੋਂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਅਤੇ ਉਹ 'ਤੇ ਆਪਾਂ ਬਚਨ ਪੜ੍ਹਦੇ ਹਾਂ ਨਾ, ਭਈ ਅੰਤਕਾਲ ਜੋ ਲਛਮੀ ਸਿਮਰਿਆ ਸੀ ਚਿੰਤਾ ਜੇ ਮਹਿ ਜੇ ਮਰਿਆ ਸਰਪ ਜੋ ਅਨਵਾਲ ਵਾਲੇ ਉਤਰੇ, ਅੰਤਕਾਲ ਜੋ ਲੜਕੇ ਸਿਮਰੇ, ਅੰਤਕਾਲ ਜੋ ਮੰਦਰ ਸਿਮਰੇ, ਅੰਤਕਾਲ ਜੋ ਇਸਤਰੀ ਸਿਮਰੇ, ਇਹ ਸਾਰੇ ਬਚਨ ਆਪਾਂ ਪੜ੍ਹਦੇ ਹਾਂ, ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਅਸਲ ਵਿੱਚ ਮਨ ਦੀ ਇੱਛਾ ਜਿਹੜੀ ਹੁੰਦੀ ਹੈ ਇੰਨੀ ਦੇਹ ਹੰਗਤਾ ਨਾਲ ਜੁੜੀ ਹੁੰਦੀ ਵੀ ਇਹ ਸਾਧਸੰਗ ਜੀ ਫਿਰ ਜਿਸ ਤਰ੍ਹਾਂ ਦੀ ਇੱਛਾ ਹੁੰਦੀ ਉਸੇ ਤਰ੍ਹਾਂ ਦਾ ਅੱਗਿਓਂ ਸਰੀਰ ਦਵਾਈ ਜਾਂਦੀ ਬੰਦੇ ਨੂੰ। ਮਹਾਰਾਜ ਕਹਿੰਦੇ ਤੁਸੀਂ ਤਾਂ ਪੰਡਿਤ ਹਰਦਿਆਲ ਜੀ ਧੰਨ ਜੇ ਤੁਸੀਂ ਇਹ ਤਨ ਹੰਗਤਾ ਛੱਡ ਦਿੱਤੀ ਹੈ, ਸਰੀਰ ਦਾ ਮੋਹ ਤਿਆਗ ਦਿੱਤਾ, ਅਤੇ ਜਦੋਂ ਸਰੀਰ ਦਾ ਮੋਹ ਤਿਆਗ ਦਿੱਤਾ ਇਹਦਾ ਅਰਥ ਹੈ ਤੁਹਾਨੂੰ ਅਗਲੇ ਬੰਨੇ ਹੁਣ ਸਰੀਰ ਨਹੀਂ ਮਿਲੇਗਾ, ਫਿਰ ਤੁਹਾਡਾ ਜਨਮ ਮਰਨ ਦਾ ਬੰਧਨ ਕੱਟਿਆ ਗਿਆ, ਤਾਂ ਮਹਾਰਾਜ ਉਹਨੂੰ ਧੰਨ ਕਹਿ ਰਹੇ ਹਨ ਜੀ।
ਕਿੰਚਿਤ ਰਹਿ ਗਈ ਬੈਸ ਸਰੀਰ,
ਮਹਾਰਾਜ ਕਹਿੰਦੇ ਤੁਹਾਡੀ ਥੋੜੀ ਕੁ ਉਮਰ ਬਾਕੀ ਬਚੀ, ਕੁਝ ਕੁ ਸਮਾਂ ਹੀ ਬਚਿਆ ਤੁਹਾਡੇ ਕੋਲੇ।
ਹੁਣ ਅਪ ਵਰਗ ਭਾਏ ਮਤ ਧੀਰ,
ਅਪ ਵਰਗ ਦਾ ਅਰਥ ਹੁੰਦੀ ਮੁਕਤੀ। ਮਹਾਰਾਜ ਕਹਿੰਦੇ ਹੁਣ ਉਦੋਂ ਬਾਅਦ ਤੁਹਾਨੂੰ ਕੋਈ ਜਨਮ ਨਹੀਂ ਹੋਣਾ, ਮੁਕਤ ਤੁਸੀਂ ਹੋ ਚੁੱਕੇ ਜੇ, ਥੋੜੀ ਤੋਂ ਉਮਰ ਤੁਹਾਡੀ ਬਾਕੀ ਬਚੀ ਹੈ ਤੇ ਤੁਸੀਂ ਕੋਈ ਫਿਕਰ ਨਾ ਕਰੋ।
ਜਿਉਂ ਸਿਰਕ ਗਜ ਤਜ ਹੀ ਬਿਨ ਸ਼ੋਕ,
ਸਿਰਕ ਹੁੰਦੀ ਮਾਲਾ ਤੇ ਗਜ ਕਹਿੰਦੇ ਹਾਥੀ। ਮਹਾਰਾਜ ਕਹਿੰਦੇ ਜਿਵੇਂ ਹਾਥੀ ਆਪਣੇ ਗਲ ਚ ਪਈ ਹੋਈ ਮਾਲਾ ਨੂੰ ਬੜੇ ਆਰਾਮ ਨਾਲ ਆਪਣੀ ਸੁੰਡ ਨਾਲ ਫੜ ਕੇ ਐਂ ਪਰੇ ਰੱਖ ਦਿੰਦਾ ਹੈ,
ਤਿਉਂ ਤਨ ਤਜ ਗਮ ਨੇ ਹਰ ਲੋਕ।
ਇੱਦਾਂ ਤੁਸੀਂ ਪੰਡਿਤ ਹਰਦਿਆਲ ਜੀ ਆਪਣਾ ਸਰੀਰ ਛੱਡ ਕੇ ਤੇ ਹਰੀ ਦੇ ਲੋਕ ਨੂੰ ਚਲੇ ਜਾਓਗੇ, ਤੁਹਾਡਾ ਜਨਮ ਮਰਨ ਕੱਟਿਆ ਗਿਆ ਹੈ। ਮਤਲਬ ਇਹ ਭਾਈ ਜਿਵੇਂ ਹਾਥੀ ਮਾਲਾ ਪਰੇ ਰੱਖ ਦਿੰਦਾ ਉਹਨੂੰ ਕੋਈ ਦੁੱਖ ਨਹੀਂ ਨਾ ਹੁੰਦਾ, ਇਸੇ ਤਰ੍ਹਾਂ ਗੁਰਮੁਖ ਨੂੰ ਬ੍ਰਹਮ ਗਿਆਨੀ ਨੂੰ ਸਰੀਰ ਛੱਡਣ ਦਾ ਦੁੱਖ ਨਹੀਂ, ਬਾਕੀਆਂ ਨੂੰ ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਜਿੰਦਨ ਮਾਣੀ ਕੱਢੀਏ ਹੱਡਾਂ ਕੂ ਕੜਕਾਏ, ਬੜਾ ਔਖਾ ਸਮਾਂ ਹੁੰਦਾ। ਪਰ ਮਹਾਰਾਜ ਕਹਿੰਦੇ ਤੁਹਾਡੇ ਤੇ ਉਹ ਨਹੀਂ, ਤੁਸੀਂ ਤੇ ਐਂ ਸਰੀਰ ਤੋਂ ਵੱਖ ਹੋ ਜਾਓਗੇ ਜਿਵੇਂ ਐਂ ਫੁੱਲਾਂ ਦੀ ਮਾਲਾ ਚੱਕ ਕੇ ਹਾਥੀ ਪਰੇ ਰੱਖ ਦਿੰਦਾ ਹੈ।
ਆਸ਼ਕ ਹੈ ਦੀਨੂੰ ਦਰਬ ਕਨੇਰਾ,
ਇਉਂ ਕਹਿ ਕੇ ਤੇ ਪਰ ਮਹਾਰਾਜ ਜੀ ਨੇ ਬਦੋ ਬਦੀ ਬਹੁਤ ਸਾਰੀ ਮਾਇਆ ਪੰਡਿਤ ਹਰਦਿਆਲ ਜੀ ਦੀ ਝੋਲੀ ਚ ਪਾ ਦਿੱਤੀ ਜੀ।
ਇਹ ਪਰ ਕਿਰਪਾ ਦ੍ਰਿਸ਼ਟ ਹੋਏ ਹੇਰਾ,
ਫਿਰ ਨਾਲ ਹੀ ਮਾਇਆ ਵੀ ਪਾਈ ਤੇ ਨਾਲ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਵੀ, ਕਿਉਂਕਿ ਆਖਿਆ ਸੀ ਨਾ ਵੀ ਤੁਹਾਡੇ ਬੰਧਨ ਅਸੀਂ ਕੱਟ ਦਿੱਤੇ ਹੈ, ਇਹ ਮਾਇਆ ਝੋਲੀ ਚ ਪਾ ਕੇ ਤੇ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਨਜ਼ਰ ਨਾਲ ਦੇਖਿਆ ਉਹਨਾਂ ਨੂੰ।
ਭਇਓ ਗਿਆਨ ਨਿਜ ਰੂਪ ਪਛਾਨਾ,
ਬਸ ਉਹ ਨਜ਼ਰ ਦਾ ਤੱਕਣਾ ਸੀ ਕਹਿੰਦੇ ਭਇਓ ਗਿਆਨ, ਉਸੇ ਵੇਲੇ ਬ੍ਰਹਮ ਗਿਆਨ ਹੋ ਗਿਆ ਪੰਡਿਤ ਹਰਦਿਆਲ ਜੀ ਨੂੰ।
ਜੀਵ ਭਾਵ ਸਭ ਹੀ ਵਿਸਰਨ,
ਕਹਿੰਦੇ ਜੀਵ ਭਾਵ ਤੇ ਵਿਸਰੀ, ਇਸੇ ਨੂੰ ਬ੍ਰਹਮ ਗਿਆਨ ਕਹਿੰਦੇ ਅਸਲ ਜੀ। ਅਸਲ ਚ ਸਾਧ ਸੰਗਤ ਜੀ, ਹੁਣ ਆਪਣਾ ਸਮਾਂ ਹੋ ਗਿਆ, ਆਪਾਂ ਸੰਖੇਪ ਜੀ ਗੱਲ ਮੁਕਾਉਣੇ। ਜੀਵ ਭਾਵ ਚੋਂ ਨਿਕਲ ਕੇ ਬੰਦਾ ਬ੍ਰਹਮ ਕੋਟੀ ਚ ਚਲਿਆ ਜਾਂਦਾ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਹਾਲ ਦੀ ਘੜੀ ਆਪਾਂ ਸਰੀਰ ਦੇ ਬੰਧਨਾਂ ਚਾਹਤਾ ਆਪਾਂ ਜੀਵ ਕੋਟੀ ਚ ਜੀਵ ਰਹੇ, ਆਪਾਂ ਨੂੰ ਸਮਝਾਵੇ ਵੀ ਨਾ ਕੋਈ ਵੀ ਬਾਣੀ ਪੜਿਆ ਨਾਮ ਜਪਿਆ ਤੁਹਾਨੂੰ ਬ੍ਰਹਮ ਗਿਆਨ ਆ ਜਾਏਗਾ, ਆਪਾਂ ਕਹਿੰਦੇ ਲੈ ਮੈਨੂੰ ਕਿੱਥੇ ਆ ਸਕਦਾ ਬ੍ਰਹਮ ਗਿਆਨ, ਹੈ ਮੈਂ ਕਿਉਂ ਕਿਉਂ ਕਹਿੰਦੇ ਹਾਂ, ਇਸ ਕਰਕੇ ਕਿ ਜੀਵ ਕੋਟੀ ਚ ਫਸੇ ਪਏ ਹਨ। ਹਾਲਾਂਕਿ ਮਹਾਰਾਜ ਦੀ ਬਾਣੀ ਕਹਿੰਦੀ ਜਿਹਨੂੰ ਮਨੁੱਖਾ ਸਰੀਰ ਮਿਲਿਆ ਉਹਨੂੰ ਬ੍ਰਹਮ ਗਿਆਨ ਜ਼ਰੂਰ ਮਿਲ ਸਕਦਾ ਜੇ ਉਹ ਯਤਨ ਕਰੇ ਤੇ। ਭਈ ਪ੍ਰਾਪਤ ਮਾਨੁੱਖ ਦੇਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਕਹਿੰਦੇ ਜਿਹਨੂੰ ਮਨੁੱਖਾ ਦੇਹ ਮਿਲੀ ਹੈ ਉਹਦੀ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ, ਕੌਣ ਰੋਕ ਸਕਦਾ। ਰੁਕਾਵਟ ਸਿਰਫ ਇਹ ਵੀ ਆਪਾਂ ਮਿਲਣਾ ਹੀ ਨਹੀਂ ਚਾਹੁੰਦੇ, ਮਿਲਣ ਦਾ ਯਤਨ ਨਹੀਂ ਕਰਦੇ। ਉਹ ਕਹਿੰਦੇ ਨੇ ਨਾ, ਇੱਕ ਮਿੰਟ ਦੋ ਆਪਣੇ ਕੋਲ ਹੈਗੇ ਵੀ ਕਹਿੰਦੇ ਇੱਕ ਵਾਰੀ ਸਾਧ ਸੰਗਤ ਜੀ ਮਹਾਤਮਾ ਬੁੱਧ ਕਿਸੇ ਨਗਰ ਚ ਗਏ ਤਾਂ ਉਹਨਾਂ ਨੇ ਆਖਿਆ ਵੀ ਸਾਰੇ ਪਿੰਡ ਨੂੰ, ਇੱਕ ਪਿੰਡ ਵਾਲਿਆਂ ਕਿਹਾ ਇੱਥੇ ਕੀ ਕਰਦੇ, ਕੋਈ ਕਈਆਂ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ, ਉਹ ਕਹਿੰਦੇ ਵੀ ਮੈਂ ਉਪਦੇਸ਼ ਦੇਣ ਆਇਆ ਕਿਸੇ ਦਾ ਭਲਾ ਹੋ ਜਾਏਗਾ, ਉਹ ਕਹਿੰਦੇ ਵੀ ਇੱਦਾਂ ਤੁਸੀਂ ਭਲਾ ਕਰ ਦੋਗੇ। ਉਹਨਾਂ ਨੇ ਆਖਿਆ ਹਾਂ ਜੇ ਪਿੰਡ ਵਾਲੇ ਚਾਹੁਣਗੇ ਤਾਂ ਕਰ ਦਾਂਗਾ। ਉਹ ਕਹਿੰਦੇ ਲੈ ਫ੍ਰੀ 'ਚ ਭਲਾ ਭਲਾ ਕੌਣ ਨਹੀਂ ਚਾਹੁੰਦਾ, ਜੇ ਪਿੰਡ ਵਾਲੇ ਸਾਰੇ ਚਾਹੁਣਗੇ ਸਾਰਿਆਂ ਦਾ ਕਰ ਦਿਓ। ਕਹਿੰਦੇ ਮੈਂ ਸਾਰਿਆਂ ਦਾ ਕਰ ਦਾਂਗਾ ਪਰ ਜੇ ਚਾਹੁਣਗੇ ਤੇ। ਉਹ ਕਹਿੰਦੇ ਚਾਹੁਣਗੇ ਕਿਉਂ ਨਾ। ਉਹ ਮਹਾਤਮਾ ਜੀ ਕਹਿਣ ਲੱਗੇ ਜਾ ਫਿਰ ਪੁੱਛ ਗਿਆ ਸਾਰਿਆਂ ਨੂੰ ਵੀ ਕਿਹਨੇ ਕਿਹਨੇ ਜੀਵਨ ਸਫਲਾ ਕਰਨਾ ਤੇ ਕਿਹਨੂੰ ਕਿਹਨੂੰ ਦੁਨਿਆਵੀ ਪਦਾਰਥ ਚਾਹੀਦੇ ਹੋ। ਜਦੋਂ ਵਾਪਸ ਆਇਆ ਐਡੀ ਸਾਰੀ ਲਿਸਟ, ਕਿਸੇ ਨੇ ਵੀ ਮੁਕਤੀ ਨਹੀਂ ਸੀ ਮੰਗੀ, ਪਦਾਰਥ ਹੀ ਮੰਗੇ ਸੀ। ਉਹ ਕਹਿੰਦੇ ਵੇਲਾ ਚਾਹੁੰਦਾ ਹੀ ਕੋਈ ਨਹੀਂ ਹੋ, ਜੇ ਚਾਹੁੰਦੇ ਤਾਂ ਮੈਂ ਕਰ ਸਕਦਾ ਸੀ। ਮਹਾਰਾਜ ਦੇ ਬਚਨ ਕਹਿੰਦੇ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿੱਤਰ ਹੋ। ਕਲਯੁਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਾਮ ਦਾ ਜਹਾਜ਼ ਬਣਾ ਤਾ, ਸਾਰਾ ਸੰਸਾਰ ਚੜ ਜੇ ਤੇ ਤਰਜੇਗਾ ਪਰ ਚੜ੍ਹਦਾ ਹੀ ਕੋਈ ਨਹੀਂ, ਗੁਰਮੁਖੋ ਚੜ੍ਹਦਾ ਹੀ ਕੋਈ ਨਹੀਂ। ਮਹਾਰਾਜ ਦੀ ਤੇ ਬਾਣੀ ਕਹਿ ਰਹੀ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿੱਤਰ ਹੋ। ਸਾਰੀ ਸ੍ਰਿਸ਼ਟੀ ਅਗਰ ਜਹਾਜ਼ ਤੇ ਚੜ੍ਹ ਜੇ, ਆਸਾ ਜਹਾਜ਼ ਬਣਾ ਤਾ ਪੰਜਵੇਂ ਪਾਤਸ਼ਾਹ ਜੀ ਨੇ, ਸਾਰੀ ਸ੍ਰਿਸ਼ਟੀ ਤਰਜੇਗੀ। ਪਰ ਗੱਲ ਇੱਥੇ ਆਣ ਕੇ ਅੜ ਜਾਂਦੀ ਵੀ ਸਾਰੀ ਸ੍ਰਿਸ਼ਟੀ ਚੜ੍ਹਨਾ ਥੋੜ੍ਹਾ ਚਾਹੁੰਦੀ ਹੈ, ਲੋਕ ਤਰਨਾ ਹੀ ਨਹੀਂ ਚਾਹੁੰਦੇ, ਆਪਾਂ ਨੂੰ ਕੁਝ ਹੋਰ ਚਾਹੀਦਾ। ਪਰ ਪੰਡਿਤ ਹਰਦਿਆਲ ਸਿਆਣਾ ਸੀ, ਉਹਨੇ ਕੁਝ ਹੋਰ ਮੰਗਿਆ, ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਤੇ ਉਹਨੂੰ ਸਾਧ ਸੰਗਤ ਜੀ ਬ੍ਰਹਮ ਗਿਆਨ ਬਖਸ਼ ਦਿੱਤਾ।
ਪਾਇਓ ਗਿਆਨ ਨਿਜ ਰੂਪ ਪਛਾਣ,
ਬ੍ਰਹਮ ਗਿਆਨ ਆ ਗਿਆ ਤੇ ਆਪਣੇ ਨਿਜ ਸਰੂਪ ਦੀ ਪਛਾਣ ਆ ਗਈ ਉਹਨਾਂ ਨੂੰ, ਅਸਲ ਵਿੱਚ ਮੈਂ ਕੌਣ ਆ। ਹਾਲ ਦੀ ਘੜੀ ਤਾਂ ਆਪਾਂ ਦੇਹ ਨੂੰ ਹੀ ਆਪਣਾ ਆਪਾਂ ਮੰਨੀ ਬੈਠੇ ਹਾਂ।
ਜੀਵ ਭਾਵ ਸਭ ਹੀ ਵਿਸਰਨ,
ਜੀਵ ਭਾਵ ਜਿਹੜਾ ਸੀ ਸਾਧ ਸੰਗਤ ਜੀ ਉਹ ਵਿਸਰ ਗਿਆ ਤੇ ਬ੍ਰਹਮ ਕੋਟੀ ਵਿੱਚ ਉਹ ਪਹੁੰਚ ਗਏ ਹਨ।
ਗਇਓ ਸਦਨ ਸੁਖ ਪਾਏ ਅਮੁੱਲ,
ਸੋ ਇੱਥੋਂ ਸਾਧ ਸੰਗਤ ਜੀ ਹੁਣ ਆਪਾਂ ਕੱਲ ਨੂੰ ਸਮਾਂ ਸੰਪੂਰਨ ਹੋ ਚੱਲਿਆ, ਕੱਲ ਨੂੰ ਇੱਥੋਂ ਸ਼ੁਰੂ ਕਰਾਂਗੇ। ਪੰਡਿਤ ਹਰਦਿਆਲ ਜੀ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਅੱਗੋਂ ਕਿਸ ਕਿਸ ਤੇ ਕਰਨਗੇ ਇਹ ਕੱਲ ਸ਼ਾਮਾਂ ਨੂੰ ਆਪਾਂ ਨੂੰ ਪਤਾ ਲੱਗੇਗਾ। ਅਰਦਾਸ ਕਰਨੀ ਚਾਹੀਦੀ ਮਹਾਰਾਜ ਸਾਡੇ ਤੇ ਵੀ ਕਰ ਦਿਓ, ਨਹੀਂ ਤੇ ਸਾਡਾ ਤਾਂ ਹਾਲ ਇਹ ਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਮਹਾਰਾਜ ਤੁਸੀਂ ਮਿਹਰ ਕਰੋ ਤੇ ਪੱਥਰ ਤਰ ਸਕਦਾ ਹੈ, ਤੇ ਜੇ ਸਾਡੇ ਤੇ ਮਿਹਰ ਦੀ ਨਜ਼ਰ ਪਾ ਦਿਓਗੇ ਅਸੀਂ ਵੀ ਤਰ ਜਾਂਗੇ, ਸਾਡੇ ਤੇ ਵੀ ਕਰੋ ਕਿਰਪਾ। ਸੋ ਸਤਿਗੁਰੂ ਜੀ ਸਾਹਿਬ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਜੀ ਭੁੱਲਾਂ ਚੁੱਕਾਂ ਦੀ ਖਿਮਾ, ਦੋ ਪੰਕਤੀਆਂ ਦਾ ਪਾਠ ਸਰਵਣ ਕਰੀਏ ਫਿਰ ਫਤਿਹ ਬੁਲਾਈਏ ਜੀ।
ਗਇਓ ਸਦਨ ਸੁਖ ਪਾਏ ਅਮੋਲ, ਨਿਜ ਮਨ ਨਿਸ਼ਚਾ ਹੋ ਤੂੰ ਅਡੋਲਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਕੀ ਫਤਿਹ।